2700 North Park Drive, Unit 14, Brampton, Avaniwala Plaza, Main Intersection, Airport and Bavade. Phone number 905-458-0995, 905-458-0995.
Wah bhai wah, bebe di rasoi, nazara aa gaya.
Ye kahani maine shuru ki thi, to khatam bhi main hi karunga. Jai Hind.
की गल जैसी तू बड़ा स्माइल कर रही है।
स्माइल ता हुन करांगी ही, टीथ वाइटनिंग जो कराई है।
कित्थों असि तो आप डेंटल क्लिनिक लब रहे हैं, बच्चियां दे ब्रेसेस भी लगवाने ने।
तू हुणे ही कांटेक्ट कर कंट्री साइड डेंटल क्लिनिक नो, ओ एक्सेप्ट कर रहे ने न्यू पेशेंट्स। कंट्री साइड डेंटल क्लिनिक, फैमिली ब्रेसेस कॉस्मेटिक एंड इम्प्लांट डेंटिस्ट्री क्लोज टू योर होम। कॉम्प्रिहेंसिव डेंटल केयर कीती जाओगी, अपॉइंटमेंट्स इजीली अवेलेबल हन, ते इंश्योरेंस कंपनी नु भी डायरेक्टली बिल कर देंदे ने विद इजी पेमेंट ऑप्शंस। डॉक्टर नाजिया रहमान नु हुणे ही कॉल करो ते खुल के करो स्माइल। सर्व करदे ने तुहानू दो लोकेशंस तो, कंट्रीसाइड डेंटल क्लिनिक इन ब्रैम्पटन, एयरपोर्ट रोड एंड सैंडलवुड दी इंटरसेक्शन ते। फोन नंबर है 905-458-6588, दैट इज 905-458-6588, एंड दूजी लोकेशन है डेंटिस्ट्री ऑन मिसिसागा रोड एंड फाइनेंशियल ड्राइव दी इंटरसेक्शन ते। फोन नंबर है 905-872-1100, दैट इज 905-872-1100।
You are listening to WTOR 770 AM, Youngstown, Toronto.
आपके घर की खूबसूरती आपका जौक, खूबसूरत दिलकश किचन, कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक, 647-300-8473।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com, QTL बिकॉज़ वी केयर।
भाई सस्ता ला ला, इंज कर तू 6 दी बजाय 5 ले ला।
ओहो सरला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं, क्योंकि एशियन फूड सेंटर ते वधिया फ्रेश ग्रोसरी, फ्रूट्स, दाला, सब्जियां सब कुछ बहुत घट कीमत विच मिलदा।
ए है जी एशियन फूड सेंटर, इंडो कैनेडियन ग्रोसरीज, फल फ्रूट दाला सब्जियां दी वन स्टॉप शॉप। नाले साडे कोल इंडिया वाले भांडे, प्लेटां, बाटियां सब कुछ मिलदा। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दियां Ontario विच 9 locations विचों जित्थे मर्जी आ जाओ।
अगर आप एक SUV ढूंढ रहे हैं that looks good and is built smart, then अपनी journey start कर लीजिए in the capable 2024 Ford Edge, built with features जैसे कि available sporty ST line package and with the connectivity of standard Ford Co-Pilot 360. फोकस रहिए ऑन गेटिंग टू वेर यू वांट, अ स्टैंडर्ड 12 इंच टच स्क्रीन के साथ। बाय नाउ एंड आपको 2.99% APR परचेस फाइनेंसिंग मिल सकता है फॉर अप टू 72 मंथ्स ऑन मोस्ट 2024 एज मॉडल्स। विजिट कर लीजिए अपनी टोरंटो एरिया फोर्ड डीलर टुडे या फिर fordtoronto.ca पे जाइए फॉर मोर डिटेल्स।
TJS मठियाई वाले दी ग्रैंड टिफिन सर्विस, ग्रैंड बफे तो डिशेस खुद पिक करो जी। वेजी टिफिन $200 अंदर 7 डेज अ वीक, नॉन वेजी टिफिन $230 अंदर 7 डेज अ वीक। कोई भी 3 डिशेस चूज कर सकते हो, क्यों 5 रोटियां 12 औंस राइस मिलेंगे। और सुनो, डिजर्ट एवरीडे मिलेगी, संडे नू स्पेशल छोले भटूरे, आलू गोभी मिक्स परोठे दे नाल दही मिलेगा। TJS मठियाली दी 7 डेज अ वीक टिफिन सर्विस, 2 काउंटी कोर्ट इन ब्रैम्पटन, 437-890-4040, 437-890-4040।
बोले छोरिया, बोले कंगना,
अगर आपको अपने स्टाइल को बनाना मेमोरेबल और स्पेशल हर ओकेशन और फेस्टिवल में, तो अभी जाइए आईपी गोल्ड हाउस, जो है वन स्टॉप शॉप फॉर ऑल ज्वेलरीज, वो भी ऐसे रेट पर जो आपको पूरे कनाडा में कहीं ना मिले। गोल्ड चेन्स, इयररिंग्स, बैंगल्स, गोल्ड सेट्स, डायमंड रिंग्स, हर एक पीस है यूनिक एंड वन ऑफ अ काइंड मास्टरपीस, जो बनता है सिर्फ आप ही के लिए। लोकेटेड है ये 40 न्यू दिल्ली ड्राइव, यूनिट 56 मार्कम रोड पर, कॉस्को के सामने वाले प्लाजा पर। नंबर है 905-554-5890, दैट इज 905-554-5890, आईपी गोल्ड हाउस।
बोले कंगना,
यू कैन लिसन टू द हेडलाइंस एनीवेयर, but we bring you the story behind the headlines by group editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian
Pulse. Ji, go ahead ji. जी जी अनिल जी, तुसी अपनी गल पूरी कर लो जी। आई थिंक तुहाडी आवाज नहीं आ रही अनिल जी, या तुहाडी लाइन जिहड़ी आ ओह भी मेरे ख्याल नाल या ते डिस्कनेक्ट हो गई है। तुसी दोबारा सानू कॉल कर सकते हो। हरभजन जी तुहानूं भी गल करांगे, और जिहड़ा चीफ मिनिस्टर दा अज ऐलान होया उहदे उत्ते भी डिटेल एनालिसिस मैं तुहाडे लई जरूर पेश करांगा। क्रिकेट की अपडेट भी मैं तुहानूं लगातार दे रहा। सो जिहड़ा मैच अज रोमांचक हो गया, क्योंकि पहलियां दो विकटां जरूर इंडिया दीआं बड़ी तेजी नाल गिरियां ने, लेकिन उस तों बाद फिर असी देखिया है कि 117 रन 3 विकटां दे नुकसान दे उत्ते थैंक्स टू सूर्य कुमार यादव। तूफानी पारी उन्होंने खेली है, 55 रन उन्होंने बनाए ने सिर्फ 33 गेंदां च, 5 चौके और 3 छक्के। लेकिन दूसरी तरफ रिंकू सिंह ने बड़ा वधिया साथ दिता। रिंकू सिंह, मैं सोच रहा सीगा कि आईपीएल दे विच ते वधिया परफॉर्म कीते ने, क्या इंटरनेशनल क्रिकेट दे विच वी इन्ना वधिया परफॉर्म करनगे, बट रिंकू सिंह ने वाकई ही जिहड़ा ओह कमाल कीता होया। सो रिंकू सिंह उन्हां दी मैं गल कर रहा कि अज फिर इस मैच दे विच वधिया प्रदर्शन रिंकू सिंह उन्हां दा, 31 रन उन्होंने बनाए ने 6 चौके सिर्फ 20 गेंदां ते। जी अनिल जी, हुण तुसी अपनी गल कर लो। 121 विकटां दे नुकसान दे उत्ते 121/3, रन रेट बहुत वधिया जा रही है, 9.5 दी रन रेट है, गुड रन रेट। 13वां ओवर हजे खत्म होण जा रहा है, 13th ओवर दी लास्ट बॉल बाकी है, लेकिन 121 तीन विकटां दे नुकसान दे उत्ते। जी अनिल जी, अपनी गल मुकम्मल कर लो। ਅਨਿਲ ਤੁਸੀਂ ਫੋਨ ਅਨਮਿਊਟ ਕਰ ਲਓ ਜੀ, ਫਿਰ ਸ਼ਾਇਦ ਤੁਹਾਡੀ ਗੱਲ ਹੋਏਗੀ, ਨਹੀਂ ਤਾਂ ਮੈਂ ਫਿਰ ਅਗਲੀ ਕਾਲ ਵੱਲ ਵਧਣਾ ਪਏਗਾ ਮੈਨੂੰ। ਹਾਂਜੀ, ਪੈਰੀ ਪਹਿਲਾਂ ਮਨਸੂਰ ਚੀਮਾ ਜੀ, ਤੁਸੀਂ ਆਉਂਦੇ ਰਹੋ ਜੀ, ਯੂ ਗੋ ਐਟ ਫਸਟ।
ਹਾਂਜੀ, ਸਤਿ ਸ੍ਰੀ ਅਕਾਲ ਜਦਵੀ ਜੀ, ਸਲਾਮ ਅਲੈਕੁਮ।
ਵਾਲੇਕੁਮ ਸਲਾਮ ਜੀ, ਪੈਰੀ ਪਹਿਨਾ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਹੈ? ਠੀਕ ਹੈ ਸਰ, ਬਹੁਤ ਵਧੀਆ। ਮੇਰਾ ਬਹੁਤ ਮਿਹਰਬਾਨੀ ਤੁਹਾਡੀ।
ਆਵਾਜ਼ ਨਹੀਂ ਆ ਰਹੀ ਤੁਹਾਡੀ?
ਹਾਂਜੀ ਹਾਂਜੀ, ਆ ਰਹੀ ਹੈ ਹੁਣ ਆਵਾਜ਼, ਮੈਨੂੰ ਆ ਰਹੀ ਹੈ ਤੁਹਾਡੀ ਆਵਾਜ਼ ਸਾਫ਼।
ਆਵਾਜ਼ ਨਹੀਂ ਆ ਰਹੀ
ਮੈਨੂੰ, ਤੁਹਾਡੀ ਆਵਾਜ਼ ਸਾਫ਼ ਆ ਰਹੀ ਹੈ, ਯੂ ਗੋ ਐਟ।
ਹੈਲੋ
ਜੀ ਜੀ ਜੀ, ਮੈਨੂੰ ਤੁਹਾਡੀ ਆਵਾਜ਼ ਸਾਫ਼ ਆ ਰਹੀ ਹੈ।
ਅੱਛਾ ਜਦਵੀਰ ਜੀ, ਮੈਂ ਤੁਹਾਨੂੰ ਆਪਣਾ ਦੱਸਾਂ, ਪ੍ਰਾਪਰਟੀ ਇਹ 860 ਪ੍ਰੋਗਰੈਸ ਕੋਰਟ ਤੇ ਪ੍ਰਾਪਰਟੀ ਹੈ, 3.25 ਏਕੜ ਦੀ ਪ੍ਰਾਪਰਟੀ ਹੈ, ਨਵੀਂ ਬਿਲਡਿੰਗ ਬਣੀ ਹੈ, 15,000 ਸਕੇਅਰ ਫੁੱਟ ਦੀ ਵੇਅਰ ਹਾਊਸ ਆ, 15,000 ਦਾ 5,000 ਸਕੇਅਰ ਫੁੱਟ ਦੇ ਆਫਿਸ ਨੇ, ਤੇ 2.25 ਏਕੜ ਦੇ ਵਿੱਚ ਯਾਰਡ ਬਣੇ ਹੈ। E3 ਨਾਲ ਜ਼ੋਨਿੰਗ ਹੈ ਜੀ, ਜੋ ਮਰਜ਼ੀ ਉੱਥੇ ਕਰ ਸਕਦੇ ਹਾਂ, ਤੇ 2 ਸੜਕਾਂ ਲੱਗਦੀਆਂ ਜੇ ਇਹਨੂੰ, ਦੋਵਾਂ ਦਾ ਡੈਡ ਐਂਡ ਹੁੰਦਾ ਜੇ, ਦੋਵਾਂ ਪਾਸੋਂ ਇੰਟਰਸਟ ਜੇ, ਦੋਵਾਂ ਪਾਸੋਂ ਐਗਜ਼ਿਟ ਜੇਦਾ। ਇਹ ਕਿਸੇ ਨੂੰ ਇਹ ਬਿਲਡਿੰਗ ਚਾਹੀਦੀ ਹੋਵੇ ਤੇ ਉਹ ਮੈਨੂੰ ਕਾਲ ਕਰ ਸਕਦਾ, 3467887141442, 647-887-1442। ਜਦ ਵੀ ਜੀ ਇਹ ਪ੍ਰਾਪਰਟੀ ਮਾਰੇ ਤੋਂ ਬਾਅਦ 1.5-2 ਮਿਲੀਅਨ ਚੜ ਜਾਣੀ ਬੜੇ ਆਰਾਮ ਨਾਲ, ਕਿਸੇ ਨੇ ਪੈਸੇ ਕਮਾਉਣੇ ਨੇ ਤੇ ਉਹ ਲੈ ਸਕਦਾ ਮੇਰੇ ਕੋਲ, ਮੈਂ ਪ੍ਰਾਪਰਟੀ ਖਰੀਦ ਸਕਦਾ, ਮੈਨੂੰ ਫੋਨ ਕਰ ਸਕਦਾ 647-887-1442। ਥੈਂਕ ਯੂ ਜਦਵੀਰ।
ਥੈਂਕ ਯੂ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਹੋਰ ਕੁਝ ਪ੍ਰਾਪਰਟੀ ਦੇ ਬਾਰੇ ਦੱਸਣਾ ਚਾਹੋ ਤਾਂ ਵੀ ਦੱਸ ਦਿਓ, ਫੋਨ ਨੰਬਰ ਵੀ ਦੁਬਾਰਾ ਦੇ ਦਿਓ।
ਫੋਨ ਨੰਬਰ 647-887-1442, 647-887-1442। ਇਹ ਜਦੋਂ ਮਰਜ਼ੀ ਕਲੋਜ਼ਿੰਗ ਕਰਾ ਸਕਦਾ, ਮਾਰਚ ਅਪ੍ਰੈਲ ਮਈ ਹੈ, ਜਦੋਂ ਮਰਜ਼ੀ ਕਲੋਜ਼ਿੰਗ ਕਰਾ ਸਕਦਾ ਬੰਦਾ, ਇਹ ਖਾਲੀ ਕਰਾ ਦਿਆਂਗੇ ਰਾਈਟ ਵੇ, ਤੇ ਉਹਦੇ ਵਾਸਤੇ ਬਿਹਤਰ ਹੋਏਗਾ ਜਿਹਨੇ ਵੀ ਖਰੀਦਣੀ ਹੈ। ਮਿਹਰਬਾਨੀ, ਸ਼ੁਕਰੀਆ ਤੁਹਾਡਾ, ਥੈਂਕ ਯੂ।
ਫੋਨ ਨੰਬਰ ਫੇਰ ਦੇ ਦਿਓ, ਫੋਨ ਨੰਬਰ
647-887-1442, 647-887-1442, 1442, 647-887-1442। ਥੈਂਕ ਯੂ ਜਦਵੀਰ ਜੀ।
ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ। ਜੀ ਨੈਕਸਟ ਕਾਲ ਜੀ ਹਾਂਜੀ ਹਰਭਜਨ ਜੀ ਤੁਸੀਂ ਆਉਂਦੇ ਹੋ ਹਰਭਜਨ ਜੀ ਗੋ ਅਹੈਡ
ਜੀ ਯੁਧਵੀਰ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਸਰ
ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਕੱਲ ਮੈਂ ਇੱਕ ਇੰਡੀਅਨ ਚੈਨਲ ਵੇਖ ਰਿਹਾ ਸੀ ਉਹਦੇ ਵਿੱਚ ਇੱਕ ਬੜੀ ਦੁੱਖ ਭਰੀ ਸਿਚੁਏਸ਼ਨ ਮੈਂ ਵੇਖੀ ਆ ਜਦੋਂ ਇੰਡੀਆ ਔਰ ਪਾਕਿਸਤਾਨ ਦਾ ਪਾਰਟੀਸ਼ਨ ਹੋਇਆ ਤੇ ਉਸ ਵੇਲੇ ਇੱਕ ਪੰਜਾਬ ਤੋਂ ਇੱਕ ਪਰਿਵਾਰ ਅੱਧਾ ਚਲਾ ਗਿਆ ਪਾਕਿਸਤਾਨ ਵਾਲੇ ਪਾਸੇ ਤੇ ਇੱਕ ਪੰਜਾਬ ਵਿੱਚ ਹੀ ਰਹਿ ਗਿਆ ਵਿਛੜ ਗਏ ਤੇ ਵਿਛੜਨ ਤੋਂ ਬਾਅਦ ਇੰਡੀਆ ਵਾਲੀ ਸਿਸਟਰ ਨੇ ਆਪਣੀ ਪਾਕਿਸਤਾਨ ਤੋਂ ਉੱਥੋਂ ਕਰੇ ਉਹਨਾਂ ਨੂੰ ਐਡਰੈਸ ਮਿਲਿਆ ਕਿ ਮੇਰੀ ਭੈਣ ਉੱਥੇ ਆ ਉਹਨਾਂ ਨੇ ਲੈਟਰ ਲਿਖਿਆ 20-25 ਸਾਲ ਤੋਂ ਬਾਅਦ ਉਹ ਲੈਟਰ ਉਹਨਾਂ ਨੂੰ ਮਿਲਿਆ 20-25 ਸਾਲ ਬਾਅਦ ਤੇ ਉਹ ਫਿਰ ਕਿਰੇ ਟਰੰਕ ਟਰੁੰਕ ਚ ਕਿਸੇ ਨੇ ਪਾ ਦਿੱਤਾ ਹੁਣ ਪਿੱਛੇ ਜੇ ਉਹਨਾਂ ਦੇ ਬੱਚਿਆਂ ਨੂੰ ਜਾਂ ਉਹਨਾਂ ਪੋਤਰਿਆਂ ਦੋਤਰਿਆਂ ਨੂੰ ਉਹ ਟਰੰਕ ਵੇਖਿਆ ਤੇ ਉਹਦੇ ਚ ਇੱਕ ਲੈਟਰ ਮਿਲਿਆ ਹੈ ਜਿਹੜਾ ਕਿ ਇੰਡੀਆ ਤੋਂ ਗਿਆ ਸੀ ਆਪਣੀ ਸਿਸਟਰ ਵਾਸਤੇ ਖੈਰ ਦੋਵਾਂ ਭੈਣਾਂ ਦੀਆਂ ਇਹ ਪਿੱਛੇ ਜੇ ਸਾਲ ਡੇਢ ਸਾਲ ਪਹਿਲਾਂ ਗੱਲਬਾਤ ਹੋਈ ਫੋਨ ਤੇ ਪਾਕਿਸਤਾਨ ਵਾਲੀ ਭੈਣ ਨੇ ਵੀ ਵੀਜ਼ਾ ਮੰਗਿਆ ਉਹਨੂੰ ਵੀ ਵੀਜ਼ਾ ਨਹੀਂ ਮਿਲਿਆ ਇੰਡੀਆ ਵਾਲੀ ਭੈਣ ਨੇ ਵੀ ਵੀਜ਼ਾ ਮੰਗਿਆ ਉਹਨੂੰ ਵੀ ਵੀਜ਼ਾ ਨਹੀਂ ਮਿਲਿਆ ਇਟ ਹੈਪਨ ਮੋਰ ਦੈਨ 2 ਟਾਈਮ ਮੇ ਬੀ ਮੋਰ ਦੈਨ 3 ਟਾਈਮ ਹੁਣ ਇੱਕ ਹੈਗੀ ਹੈ 90 ਸਾਲ ਦੀ ਉਮਰ ਦੀ ਤੇ ਇੱਕ ਹੈਗੀ ਹੈ 85 ਸਾਲ ਦੀ ਉਮਰ ਦੀ ਅਗਰ ਪਾਕਿਸਤਾਨ ਜਾਂ ਇੰਡੀਆ ਉਹਨਾਂ ਨੂੰ ਵੀਜ਼ਾ ਦੇ ਦਿੰਦਾ ਤੇ ਕੀ ਘਾਟ ਸੀ ਅਗਰ ਨਹੀਂ ਦਿੱਤਾ ਤੇ ਉਹਨਾਂ ਕੰਟਰੀਆਂ ਨੂੰ ਕੀ ਖਤਰਾ ਸੀ ਉਹਨਾਂ ਦੋਵਾਂ ਭੈਣਾਂ ਕੋਲੋਂ ਆਖਿਰਕਾਰ ਉਹਨਾਂ ਦੇ ਬੱਚਿਆਂ ਨੇ ਉਹਨਾਂ ਦੋਵਾਂ ਭੈਣਾਂ ਨੂੰ ਮਿਲਾਉਣ ਵਾਸਤੇ ਮੱਕੇ ਵਿੱਚ ਪਵਿੱਤਰ ਸਥਾਨ ਮੱਕੇ ਵਿੱਚ ਉਹਨਾਂ ਦਾ ਮਿਲਣ ਦਾ ਬੰਦੋਬਸਤ ਕੀਤਾ ਤੇ ਉਹ ਜਾ ਕੇ ਮੱਕੇ ਦੋਵਾਂ ਭੈਣਾਂ ਦੀ ਮੁਲਾਕਾਤ ਹੋਈ ਕੁਐਸਚਨ ਇਜ਼ ਦਿਸ ਵਨ ਅਗਰ ਉਹਨਾਂ ਦੋਵਾਂ ਬਜ਼ੁਰਗਾਂ ਨੂੰ ਦੋਵਾਂ ਕੰਟਰੀਆਂ ਵੀਜ਼ਾ ਦੇ ਦਿੰਦੀਆਂ ਤੇ ਉਹਨਾਂ ਕੰਟਰੀਆਂ ਦਾ ਕੀ ਨੁਕਸਾਨ ਸੀ ਇਤਨਾ ਵੀ ਬੰਦਾ ਸੋਰੀ ਟੂ ਸੇ ਦੈਟ ਇਤਨਾ ਹੀ ਕੰਟਰੀ ਫੀਲਿੰਗ ਨਹੀਂ ਕਰ ਸਕਦੀ ਕਿ ਅਗਰ ਉਹਨਾਂ ਨੂੰ ਵੀਜ਼ਾ ਦੇ ਦਿੰਦੇ ਕੀ ਹੁੰਦਾ ਤੇ ਦੇ ਦਿੰਦੇ ਤੇ ਕੀ ਨੁਕਸਾਨ ਸੀ ਤੇ ਫਾਇਦਾ ਹੀ ਫਾਇਦਾ ਸੀ ਤੇ ਉਹ ਵਨ ਸ਼ੀਜ਼ ਮੋਰ ਦੈਨ 90 ਵਨ ਇਜ਼ ਮੋਰ ਦੈਨ 85 ਪਵਿੱਤਰ ਸਥਾਨ ਮੱਕੇ ਵਿੱਚ ਉਹਨਾਂ ਦੀ ਮੁਲਾਕਾਤ ਕਰਾਈ ਗਈ ਲੇਕਿਨ ਇਹਨਾਂ ਦੋਵਾਂ ਕੰਟਰੀਆਂ ਨੇ ਉਹਨਾਂ ਦੋਵਾਂ ਵਾਸਤੇ ਕੁਛ ਨਹੀਂ ਸੋਚਿਆ ਅਤੇ ਯੁੱਧਵੀਰ ਜੀ ਤੁਹਾਡੇ ਕੋਲੋਂ ਔਰ ਸੁਣਨ ਵਾਲਿਆਂ ਕੋਲੋਂ ਮੇਰਾ ਕੁਐਸਚਨ ਹੈਗਾ ਕਿ ਇਸ ਤਰ੍ਹਾਂ ਕਿਉਂ ਹੋਇਆ ਤੇ ਅਗਰ ਤੁਹਾਡੇ ਕੋਲ ਟਾਈਮ ਹੈ ਤੇ ਥੋੜਾ ਇਸ ਤੇ ਤਕਸਰਾ ਕਰ ਦਿਓ ਬਿਕਾਜ਼ ਯੂ ਆਰ ਵੈਰੀ ਨੌਲੇਜੇਬਲ ਪਰਸਨ ਐਂਡ ਥੈਂਕ ਯੂ ਟੂ ਲਿਸਨ ਟੂ ਮੀ ਸਤਿ ਸ੍ਰੀ ਅਕਾਲ ਐਵਰੀਬਾਡੀ
ਹਰਭਜਨ ਜੀ ਤੁਸੀਂ ਜਦੋਂ ਵੀ ਕਾਲ ਕਰਦੇ ਹੋ ਬਹੁਤ ਵਧੀਆ ਤੁਸੀਂ ਆਪਣੇ ਵਿਚਾਰ ਜਿਹੜੇ ਹਰਭਜਨ ਸਾਹਿਬ ਸ਼ੇਅਰ ਕਰਦੇ ਹੋ ਵੈਰੀ ਸੈਡ ਟੂ ਹੀਅਰ ਦਿਸ ਸਟੋਰੀ ਔਰ ਤੁਹਾਡਾ ਬਹੁਤ ਅਹਿਮ ਸਵਾਲ ਹੈ ਕਿ ਆਖਿਰਕਾਰ ਐਸਾ ਹੋਇਆ ਕਿਉਂ ਮੈਂ ਉਹਦਾ ਵੀ ਜਵਾਬ ਦਿੰਦਾ ਪਰ ਅਫਸੋਸ ਦੀ ਗੱਲ ਹੈ ਕਿ ਜੋ ਕੁਛ ਹੋਇਆ ਇੰਡੀਆ ਪਾਕਿਸਤਾਨ ਦੇ ਵਿੱਚ ਅਸੀਂ ਅੱਜ ਵੀ ਉਹ ਤੋਂ ਕੁਛ ਨਹੀਂ ਸਿੱਖਿਆ ਕੁਛ ਵੀ ਨਹੀਂ ਸਿੱਖਿਆ ਬਹੁਤ ਘੱਟ ਅਸੀਂ ਉਹਦੇ ਤੋਂ ਸਿੱਖਿਆ ਦੈਟ ਇਜ਼ ਦਾ ਮੇਜਰ ਕੁਐਸਚਨ ਔਰ ਕੀ ਅਸੀਂ ਹੁਣ ਸਿੱਖ ਕੇ ਅੱਗੇ ਵੱਧ ਸਕਦੇ ਹਾਂ 1947 ਤੋਂ ਪਹਿਲਾਂ ਮੈਂ ਜੇ ਇੱਕ ਸਵਾਲ ਪੁੱਛਾਂ ਤੇ ਸਾਡੀ ਵੰਡ ਹੋਈ ਕਿਉਂ ਕਿਉਂ ਅਸੀਂ ਅਲੱਗ ਅਲੱਗ ਹੋਏ ਧਰਮ ਦੇ ਆਧਾਰ ਤੇ ਹੋਏ ਨਾ ਹੋਰ ਤਾਂ ਕੋਈ ਰੀਜ਼ਨ ਨਹੀਂ ਸੀਗਾ ਕੋਈ ਰੀਜ਼ਨ ਮੈਨੂੰ ਹੋਰ ਦੱਸ ਦਿਓ ਕੋਈ ਏਦਾਂ ਤਾਂ ਨਹੀਂ ਸੀਗਾ ਵੀ ਪਾਕਿਸਤਾਨ ਦੇ ਵਿੱਚ ਬੰਦੇ ਸਾਰੇ ਜੀ 6 ਫੁੱਟ ਤੋਂ ਉੱਪਰ ਹੋਣੇ ਚਾਹੀਦੇ ਆ ਤੇ ਇੰਡੀਆ 4 ਫੁੱਟ ਤੋਂ ਥੱਲੇ ਆ ਏਦਾਂ ਸੀ ਕੋਈ ਹੋਰ ਉਹ ਜਾਂ ਕੋਈ ਰੰਗ ਦੇ ਆਧਾਰ ਦੇ ਉੱਤੇ ਸੀਗਾ ਕਿ ਜੀ ਉੱਥੇ ਸਾਰੇ ਗੋਰੇ ਹੋਣਗੇ ਇੱਥੇ ਸਾਰੇ ਬਰਾਊਨ ਪੀਪਲ ਇੱਥੇ ਇੱਧਰਲੇ ਪਾਸੇ ਆਉਣਗੇ ਨਹੀਂ ਨਾ ਰੰਗ ਦੇ ਆਧਾਰ ਦੇ ਉੱਤੇ ਨਾ ਕੋਈ ਹੋਰ ਫਿਜ਼ੀਕਲ ਐਸਪੈਕਟ ਦੇ ਆਧਾਰ ਦੇ ਉੱਤੇ ਠੀਕ ਹੈ ਕੋਈ ਲੈਂਗੁਏਜ ਦੀ ਗੱਲ ਨਹੀਂ ਸੀਗੀ ਕਿ ਜੀ ਇੱਥੇ ਬੋਲਣ ਵਾਲੇ ਸਾਰੇ ਪੰਜਾਬੀ ਇੱਧਰ ਕਰ ਦਿਓ ਉਰਦੂ ਸਪੀਕਿੰਗ ਇੱਧਰ ਕਰ ਦਿਓ ਜਾਂ ਹਿੰਦੀ ਸਪੀਕਿੰਗ ਜਾਂ ਇੰਗਲਿਸ਼ ਸਪੀਕਿੰਗ ਇੱਧਰ ਕਰ ਦਿਓ ਨਹੀਂ ਬੁਨਿਆਦ ਕੀ ਸੀਗੀ ਬੁਨਿਆਦ ਧਰਮ ਦੇ ਆਧਾਰ ਤੇ ਦ ਵੈਰੀ ਥਿੰਗ ਵਿਚ ਟੀਚਰਸ ਅਸ ਨਥਿੰਗ ਬਟ ਲਵ ਉਹ ਚੀਜ਼ ਜਿਹੜੀ ਸਿਵਾਏ ਪਿਆਰ ਤੋਂ ਕੰਪੈਸ਼ਨ ਤੋਂ ਤੁਹਾਡੀ ਗੱਲ ਦੇ ਵਿੱਚ ਜਿਹੜੀ ਤੁਸੀਂ ਸਟੋਰੀ ਸੁਣਾਈ ਹੈ ਇਟਸ ਫੁੱਲ ਆਫ ਕੰਪੈਸ਼ਨ ਹੋਰ ਹੈ ਕੀ ਹੈ ਤੇ ਜੇ ਅਸੀਂ ਪਿਆਰ ਨੂੰ ਪਿੱਛੇ ਛੱਡ ਕੇ ਕੰਪੈਸ਼ਨ ਨੂੰ ਪਿੱਛੇ ਛੱਡ ਕੇ ਜੋ ਸਾਨੂੰ ਧਰਮ ਨੇ ਸਿਖਾਇਆ ਤੇ ਅਸੀਂ ਧਰਮ ਦਾ ਨਾਮ ਲੈ ਕੇ ਸਿਆਸਤ ਹੀ ਕੀਤੀ ਹੈ ਤੇ ਫਿਰ ਹੁਣ ਵੀ ਅਸੀਂ ਉਹੀ ਕਰਾਂਗੇ ਅਸੀਂ ਕਿੱਦਾਂ ਉਮੀਦ ਕਰ ਸਕਦੇ ਹਾਂ ਇਹਨਾਂ ਲੀਡਰਸ ਤੋਂ, ਅਸੀਂ ਕਿੱਦਾਂ ਉਮੀਦ ਕਰ ਸਕਦੇ ਹਾਂ ਇਹਨਾਂ ਲੀਡਰਸ ਤੋਂ ਜਿਨ੍ਹਾਂ ਨੇ ਉਹ ਧਰਮ ਦਾ ਨਾਮ ਲੈ ਕੇ ਸਾਨੂੰ ਅਲੱਗ ਅਲੱਗ ਕਰ ਦਿੱਤਾ, ਔਰ ਅੱਜ ਵੀ ਕਿਤੇ ਨਾ ਕਿਤੇ ਅਸੀਂ ਧਰਮ ਦੇ ਨਾਂ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਅਲੱਗ ਹੋਣ ਦੀ, ਅਸੀਂ ਕਾਸਟ ਦੇ ਨਾਂ ਦੇ ਉੱਤੇ, ਬੋਲੀ ਦੇ ਨਾਂ ਦੇ ਉੱਤੇ, ਰਿਜਨਲਿਜ਼ਮ ਦੇ ਨਾਂ ਦੇ ਉੱਤੇ, ਕੋਈ ਵੀ ਆਈਡੈਂਟੀਟੀ ਦੇ ਨਾਂ ਦੇ ਉੱਤੇ ਅਸੀਂ ਦੂਸਰੇ ਤੋਂ ਆਪਣੇ ਆਪ ਤੋਂ ਅਲੱਗ ਸਮਝਦੇ ਹਾਂ। ਜਦੋਂ ਤੱਕ ਅਸੀਂ ਇਹ ਚੀਜ਼ ਨਹੀਂ ਸਿੱਖਾਂਗੇ ਕਿ ਅਸੀਂ ਵੀ ਆਰ ਆਲ ਵਨ, ਵੀ ਆਰ ਆਲ ਹਿਊਮਨ ਬੀਂਗਸ, ਔਰ ਇਹਨੂੰ ਬਹੁਤ ਸਟਰੋਂਗਲੀ ਪ੍ਰਮੋਟ ਕਰਨਾ ਪਏਗਾ, ਇਹਦੀ ਜ਼ਿੰਮੇਵਾਰੀ ਕਿਸੇ ਦੂਸਰੇ ਕੋਲ ਨਹੀਂ ਹੈ, ਇਹਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਹੈ, ਔਰ ਉਹਦੇ 'ਚ ਪਹਿਲਾ ਕਦਮ ਅਸੀਂ ਇਹੀ ਚੱਕੀਏ ਕਿ ਕੈਨੇਡਾ ਦੇ ਵਿੱਚ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਦ ਵੀ ਕੋਈ ਸਾਡੇ ਨਾਲ ਗੱਲ ਕਰੇ ਉਹਨੂੰ ਇਸ ਗੱਲ ਦਾ ਅਹਿਸਾਸ ਹੋਏ, ਕੋਈ ਲੀਡਰ ਹੈ, ਕੋਈ ਧਾਰਮਿਕ ਲੀਡਰ ਹੈ, ਕੋਈ ਕਮਿਊਨਿਟੀ ਲੀਡਰ ਹੈ, ਕੋਈ ਵਾਲੰਟੀਅਰ ਹੈ, ਕੋਈ ਨਾਨ ਪ੍ਰੋਫਿਟ ਆਰਗਨਾਈਜੇਸ਼ਨ ਦਾ ਬੰਦਾ ਹੈ, ਕੋਈ ਮੀਡੀਆ 'ਚ ਬੈਠਾ ਹੈ, ਕਿਤੇ ਵੀ, ਉਹਨਾਂ ਨੂੰ ਸਾਡੇ ਨਾਲ ਇਸ ਗੱਲ ਦਾ ਅਹਿਸਾਸ ਹੋਵੇ ਕਿ ਇਹ ਸ਼ਖਸ ਜਿਹੜਾ ਹੈ ਇਹ ਆਈਡੈਂਟੀ, ਹੀ ਇਜ਼ ਨਾਟ ਵੀਅਰਿੰਗ ਅਪ ਹਿਸ ਆਈਡੈਂਟੀ ਔਨ ਹਿਸ ਸਲੀਵ, ਨੋ, ਇਹ ਜਿਹੜਾ ਸ਼ਖਸ ਹੈ ਇਹ ਹਰੇਕ ਨੂੰ ਉਨਾ ਹੀ ਪਿਆਰ ਕਰਦਾ। ਸੋ ਇਹ ਸ਼ੁਰੂਆਤ ਇਹਦੀ ਸਾਡੇ ਸਾਰਿਆਂ ਤੋਂ ਸਾਨੂੰ ਕਰਨੀ ਪਏਗੀ। ਤੁਸੀਂ ਇੱਥੇ ਦੇਖੋ, ਉੱਥੇ ਅਸੀਂ ਵੰਡ ਦਿੱਤਾ, ਦੁਬਈ ਤੋਂ ਲੈ ਕੇ ਆਸਟ੍ਰੇਲੀਆ ਤੋਂ ਲੈ ਕੇ ਇੰਗਲੈਂਡ ਤੋਂ ਲੈ ਕੇ ਇੱਥੇ ਕੈਨੇਡਾ, ਅਮੈਰੀਕਾ, ਤੁਸੀਂ ਕੰਟਰੀ ਦੱਸੋ, ਨਿਊਜ਼ੀਲੈਂਡ, ਆਸਟ੍ਰੇਲੀਆ, ਸਿੰਗਾਪੁਰ, ਮਲੇਸ਼ੀਆ, ਕਿੱਥੇ ਇੰਡੀਅਨ ਔਰ ਪਾਕਿਸਤਾਨੀ ਇਕੱਠੇ ਨਹੀਂ ਰਹਿੰਦੇ? ਉਹ ਜਗ੍ਹਾ ਦਾ ਨਾਂ ਦੱਸੋਗੇ ਜੀ, ਇੱਥੇ ਵੀ ਉਹ ਇਕੱਠੇ ਨਹੀਂ ਰਹਿੰਦੇ, ਸਾਰੇ ਬੜੇ ਸੋਹਣੇ ਇਕੱਠੇ ਰਹਿ ਰਹੇ ਨੇ, ਸਾਰਾ ਕੁਛ ਖਾ ਰਹੇ, ਪੀ ਰਹੇ, ਆਪਣਾ ਇੰਜੋਏ ਕਰ ਰਹੇ ਲਾਈਫ ਨੂੰ, ਇੱਥੇ ਆ ਕੇ ਹੋਰ ਲੋਕਾਂ ਦੇ ਨਾਲ ਵਧੀਆ ਚੱਲ ਰਿਹਾ। ਸੋ ਮੈਂ ਤੇ ਖੁੱਲ੍ਹ ਕੇ ਗੱਲ ਕਰਦਾ ਜੀ ਕਿ ਬਹੁਤ ਵੱਡਾ ਇਹ ਬਲੰਡਰ ਸੀਗਾ। ਹਾਂ, ਹੁਣ ਜਦੋਂ ਪਹਿਲਾਂ ਤਾਂ ਪਹਿਲੀ ਗੱਲ ਤੇ ਵੀ ਦੋ ਭਰਾ ਕਦੇ ਅਲੱਗ ਨਹੀਂ ਸੀ ਹੋਣੇ ਚਾਹੀਦੇ, ਔਰ 1 ਮਿਲੀਅਨ ਦੇ ਆਸ ਪਾਸ ਦਾ ਇੰਨਾ ਬੜਾ ਜੈਨੋਸਾਈਡ, ਅਸੀਂ ਇੱਕ ਦੂਸਰੇ ਦੋ ਕਤਲ ਕੀਤੇ, ਮੈਂ ਅੱਜ ਵੀ ਹੈਰਾਨ ਹੁੰਦਾ ਇਹ ਗੱਲ ਸੋਚ ਕੇ ਕਿ ਆਮ ਲੋਕਾਂ ਨੇ, ਕੋਈ ਬਾਹਰੋਂ ਨਹੀਂ ਸੀ ਆਏ, ਕੋਈ ਲੋਕ ਕੋਈ ਇੱਦਾਂ ਕਹਿ ਦਈਏ ਜੀ, ਹਾਂਜੀ ਕੋਈ ਚਾਈਨਾ ਤੋਂ ਬੰਦੇ ਆਏ, ਉਹਨਾਂ ਨੇ ਆ ਕੇ ਕੋਈ ਬੰਦੇ ਇੱਕ ਦੂਸਰੇ ਦੇ ਕਤਲ ਕੀਤੇ, ਕੋਈ ਅਫਰੀਕਾ ਤੋਂ ਆਏ, ਨਹੀਂ, ਜਿਹੜੇ ਲੋਕ ਸਦੀਆਂ ਤੋਂ ਇਕੱਠੇ ਰਹਿ ਰਹੇ ਸੀਗੇ ਉਹਨਾਂ ਨੇ ਇੱਕ ਦੂਸਰੇ ਦੇ ਖਿਲਾਫ ਵਾਇਲੈਂਸ ਕੀਤੀ, ਸਿਰਫ ਇਸ ਗੱਲ ਤੋਂ, ਬੁਨਿਆਦ ਇੱਕੋ ਹੀ ਗੱਲ ਸੀ, ਅਲੱਗ ਹੋਏ, ਵਾਇਲੈਂਸ ਕੀਤੀ ਸਿਰਫ ਇਸ ਗੱਲੋਂ ਕਿ ਜੀ ਅਸੀਂ ਅਲੱਗ ਅਲੱਗ ਧਰਮ ਦੇ ਲੋਕ ਹਾਂ। ਇਹਦਾ ਮਤਲਬ ਕਿਸੇ ਨੇ ਉਹ ਧਰਮ ਦਾ ਫਲਸਫਾ ਤਾਂ ਫਿਰ ਪੜ੍ਹਿਆ ਹੀ ਨਹੀਂ, ਕਿਸੇ ਨੇ ਵੀ ਉਹ ਧਰਮ ਦਾ ਫਲਸਫਾ ਤਾਂ ਪੜ੍ਹਿਆ ਹੀ ਨਹੀਂ। ਗੱਲ ਲਵ, ਕੰਪੈਸ਼ਨ, ਕਾਈਂਡਨੈਸ, ਫੋਰਗਿਵਨੈਸ, ਉਹ ਤਾਂ ਪਿੱਛੇ ਹੀ ਰਹਿ ਗਈ, ਗੱਲ ਤਾਂ ਸਾਰੀ ਫਿਰ ਅਸੀਂ ਇਹ ਮੈਨੂੰ ਦੱਸੋ ਕਿਹੜੀ ਧਾਰਮਿਕ ਕਿਤਾਬ ਦੇ ਵਿੱਚ ਗੱਲ ਹੈ ਡਿਵੀਜ਼ਨਸ ਦੀ, ਸੈਪਰੇਸ਼ਨ ਦੀ, ਹੇਟਰਿਡ ਦੀ, ਰਿਵੈਂਜਫੁਲ ਫੀਲਿੰਗ ਦੀ, ਬਦਲਾ ਲੈਣ ਦੀ, ਕੋਈ ਦਿਖਾ ਦਿਓ ਕਿਤੇ ਕੋਈ ਜ਼ਿਕਰ ਹੋਵੇ। ਸੋ ਅੱਜ ਵੀ ਬਸ ਸਾਵਧਾਨ ਰਹਿਣ ਦੀ ਗੱਲ ਇਹੀ ਹੈ ਕਿ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਈਡੈਂਟੀ ਦੇ ਨਾਂ ਦੇ ਉੱਤੇ, ਮੈਂ ਕਾਮਨ ਵਰਡ ਯੂਜ਼ ਕਰਾਂਗਾ, ਆਈਡੈਂਟੀ ਦੇ ਨਾਂ ਦੇ ਉੱਤੇ, ਚਾਹੇ ਉਹ ਕਾਸਟ ਹੈ, ਬੋਲੀ ਹੈ, ਰੀਜਨਲਿਜ਼ਮ ਹੈ, ਚਾਹੇ ਉਹ ਧਰਮ ਹੈ, ਉਹਦੇ ਨਾਂ ਦੇ ਉੱਤੇ ਅੱਜ ਵੀ ਸਾਨੂੰ ਬਹੁਤ ਸਾਰੇ ਲੋਕ ਵੰਡਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਔਰ ਹੋਇਆ, ਜਿਹੜਾ ਤੁਹਾਡਾ ਬੁਨਿਆਦੀ ਸਵਾਲ ਹੈ ਵੀ ਹੋਇਆ ਕਿਉਂ, ਬਿਕੋਜ਼ ਦਾ ਫੋਲਟ ਲਾਈਨਸ ਐਗਜ਼ਿਸਟਡ ਵਿਦ ਇਨ ਅਸ। ਕਿਤੇ ਨਾ ਕਿਤੇ ਦੇਖੋ, ਮੈਨੂੰ ਤਾਂ ਹੀ ਕੋਈ ਆਈਡੈਂਟੀ ਦੇ ਨਾਂ ਦੇ ਉੱਤੇ ਲੜਾ ਸਕਦਾ ਨਾ, ਜੇ ਮੈਂ ਖੁਦ ਤਿਆਰ ਹਾਂ, ਤਾਂ ਹੀ ਮੈਨੂੰ ਕੋਈ ਲੜਾ ਸਕਦਾ ਜੇ ਮੈਂ ਖੁਦ ਤਿਆਰ ਹਾਂ। ਜੇ ਮੈਂ ਹੀ ਤਿਆਰ ਨਹੀਂ ਹਾਂ, ਮੈਂ ਕਹਿੰਦਾ ਜੀ ਦੇਖੋ ਮੈਨੂੰ ਤੁਸੀਂ ਇਹਨਾਂ ਚੱਕਰਾਂ 'ਚ ਨਾ ਉਲਝਾਓ, ਤਾਂ ਫਿਰ ਦੂਸਰਾ ਬੰਦਾ ਸਾਨੂੰ ਕਿੱਦਾਂ ਉਲਝਾ ਦੇਗਾ ਇਹਦੇ ਵਿੱਚ? ਜੀ ਬਲਵਿੰਦਰ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ
ਜੀ। ਸਤਿ ਸ੍ਰੀ ਅਕਾਲ ਜੀ ਸਭ ਨੂੰ ਜੀ।
ਸਤਿ ਸ੍ਰੀ ਅਕਾਲ ਜੀ।
ਵੇਖੋ ਸੱਜਣੋ, ਗੱਲ ਇਹ ਆ ਭਈ ਜਿਹੜੀ ਨਾ ਪਾਰਟੀਸ਼ਨ ਦੀ ਗੱਲ ਵੀ ਧਰਮ ਦੇ ਬੇਸ ਤੇ ਹੋਈ। ਗਾਂਧੀ ਕੀ ਕਹਿੰਦਾ ਸੀਗਾ? ਗਾਂਧੀ ਲਗੋਟੀ ਆਪ ਲਾ ਕੇ ਰੱਖਦਾ ਸੀ, ਕਹਿੰਦਾ ਆ ਜਿਹੜੇ ਨਾ ਸੂਟ ਪਾਈ ਫਿਰਦੇ ਆ ਇਹਨਾਂ ਨੇ ਵੰਡਣਾ ਤੁਹਾਨੂੰ, ਹਾਂਜੀ ਇਹਨਾਂ ਤੋਂ ਬਚੋ। ਉਹੀ ਗੱਲ ਹੋ ਕੇ ਰਹੀ, ਹਾਂਜੀ ਇਹ ਜਿਹੜੇ ਨਾ ਪਾਵਰ ਦੇ ਗੈਂਗਸਟਰ ਸੀ ਇਹਨਾਂ ਨੇ ਸਬ ਕੰਟੀਨੈਂਟ ਨੂੰ ਵੰਡਿਆ, ਇਹ ਨਾ ਧਰਮ ਦਾ ਤਾਂ ਇੱਕ ਕਾਰਡ ਯੂਜ਼ ਕਰਕੇ ਉਹ ਤੋਂ ਬਾਅਦ ਉਹ ਇੰਡੋਕਟਰਨੇਟ ਕਰਦੇ ਰਹੇ ਲੋਕਾਂ ਨੂੰ ਕਿ ਧਰਮ ਦੇ ਬੇਸ ਤੋਂ ਇੱਕ ਦੂਜੇ ਨੂੰ ਨਫ਼ਰਤ ਕਰ ਦੇਣੇ। ਜਦੋਂ ਸਾਡੇ ਵੱਡੇ ਗੁਜਰਾਲੀਓਂ ਆਏ ਆ, ਸਾਨੂੰ ਪਤਾ ਕਿੱਦਾਂ ਉੱਥੋਂ ਕੱਢਿਆ ਗਿਆ? ਪਹਿਲਾਂ ਤਾਂ ਇਹਨਾਂ ਨੇ ਉੱਥੋਂ ਲੈ ਕੇ ਆਉਂਦੇ ਡੋਗਰੀ ਮਿਲਟਰੀ ਕੱਢਣ ਵਾਸਤੇ, ਹਾਂਜੀ ਜਦੋਂ ਉਹਨਾਂ ਨੇ ਅੱਗੋਂ ਮਾਰ ਕੇ ਉਹਨਾਂ ਨੂੰ ਭਜਾਇਆ, ਫਿਰ ਇਹਨਾਂ ਨੇ ਜਾ ਕੇ ਬਲੋਚ ਲੈ ਕੇ ਆਉਂਦੇ, ਇੱਥੋਂ ਇਹਨਾਂ ਨੇ ਕੰਮ ਸ਼ੁਰੂ ਕਰਵਾਇਆ। ਜਦੋਂ ਇੱਧਰਲੇ ਪਾਸੇ ਪਤਾ ਲੱਗਾ ਉਹ ਇਹ ਹੋ ਰਿਹਾ, ਤੇ ਇਹਨਾਂ ਲੋਕਾਂ ਕਿਹਾ ਵੀ ਸਾਡੇ ਸਿੱਖਾਂ ਨੂੰ ਮਾਰਿਆ ਜਾਂ ਹਿੰਦੂਆਂ ਨੂੰ, ਉਹਨਾਂ ਨੂੰ ਮਾਰਨਾ ਸ਼ੁਰੂ ਕਰਤਾ। ਇੱਥੋਂ ਇਹਨਾਂ ਦਾ ਜਿਹੜਾ ਕਾਰਡ ਸੀ ਬਿਲਕੁਲ ਵਧੀਆ ਤਰੀਕੇ ਨਾਲ ਇਹਨਾਂ ਨੇ ਉਹਨੂੰ ਇੰਪਲੈਂਟ ਕੀਤਾ ਲੋਕਾਂ ਦੇ ਮਾਇੰਡ ਦੇ ਵਿੱਚ। ਹੁਣ ਚਲੋ ਫਾਸਟ ਫੋਰਵਰਡ, ਮੈਂ ਆਇਆ ਜਰਮਨੀ 1979 ਦੇ ਵਿੱਚ, ਅਸੀਂ ਇਕੱਠੇ ਹਾਂ, ਹਾਂਜੀ ਮੇਰਾ ਵੱਡਾ ਭਰਾ ਸੀ ਉੱਥੇ, ਸਾਰੇ ਜਿੰਨੇ ਪਾਕਿਸਤਾਨੀ ਮੁੰਡੇ ਸੀ ਉਹਨਾਂ 'ਚ ਖਬਰ ਇੱਦਾਂ ਫੈਲ ਗਈ ਚੱਠੇ ਦਾ ਭਰਾ ਆਇਆ, ਸਾਰਿਆਂ ਨੇ ਪਾਰਟੀ ਕੀਤੀ। ਜਿਹੜੇ ਨਹੀਂ ਵੀ ਪੀਂਦੇ ਸੀ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਦੂਜੇ ਬੰਦੇ ਭਰਾ ਆਇਆ ਤੁਸੀਂ ਪਾਰਟੀ ਕਰ ਲਓ, ਹਾਂਜੀ ਅਸੀਂ ਕਿੱਦਾਂ ਨਹੀਂ ਸਿੱਖਿਆ ਇਹਦੇ ਤੋਂ। ਸਾਨੂੰ ਇਹਨਾਂ ਨੇ ਗਲਤ ਭਰਾਉਣ ਦੀ ਕੋਸ਼ਿਸ਼ ਕੀਤੀ, ਸਾਨੂੰ ਪਤਾ ਲੱਗਾ ਤਾਂ ਸਾਡੇ ਭਰਾ ਆ। ਔਰ ਮੈਂ ਠੋਕ ਕੇ ਕਹਿੰਦਾ ਇਸ ਵੇਲੇ ਜਿਹੜੇ ਮੇਰੇ ਪੰਜਾਬੀ ਭਰਾ ਆ ਨਾ ਪਾਕਿਸਤਾਨ ਵਿੱਚ, ਉਹਨਾਂ ਆਪਣੇ ਨਾਲ ਜ਼ਿਆਦਾ ਪਿਆਰ ਕਰਦਾ। ਮੈਂ ਠੋਕ ਕੇ ਕਹਿੰਦਾ ਇਸ ਗੱਲ ਨੂੰ, ਇਹ ਕਰ ਸਕਦੇ ਹਾਂ ਅਸੀਂ। ਹਾਂਜੀ, ਇਹਨਾਂ ਨੇ ਧਰਮ ਦਾ ਪੱਤਾ ਖੇਡਿਆ, ਇਹਨਾਂ ਨੇ ਖੇਡ ਹੀ ਜਾਣਾ ਆ। ਇਹਨਾਂ ਨੂੰ ਉਨੇ ਕੁ ਬੰਦੇ ਚਾਹੀਦੇ ਹੁੰਦੇ ਆ ਆਪਣੀ ਪਾਵਰ ਹਾਸਲ ਕਰਨ ਵਾਸਤੇ, ਉਨੇ ਕੁ ਇਹ ਆਪਣੇ ਨਾਲ ਜੋੜ ਲੈਂਦੇ ਆ, ਖਰੀਦ ਲੈਂਦੇ ਆ, ਸਾਰੇ ਕੰਮ ਕਰ ਲੈਂਦੇ ਆ। ਮੈਜੋਰਟੀ ਆਫ ਜਿਹੜੀ ਪਾਪੂਲੇਸ਼ਨ ਆ ਉਹ ਇਨੋਸੈਂਟਲੀ ਇਹਨਾਂ ਦੀਆਂ ਜਿਹੜੀ ਪਾਵਰ ਗੇਮ ਆ ਉਹਦੇ ਚ ਫਸੀ ਰਹਿੰਦੀ ਆ। ਹੁਣ ਆਇਆ ਸਵਾਲ ਜੋ ਸੱਜਣ ਕਹਿ ਰਹੇ ਸੀ, ਇਹਨਾਂ ਨੂੰ ਵੀਜ਼ਾ ਕਿਉਂ ਨੀ ਮਿਲਿਆ? ਵੀਜ਼ਾ ਕਿੱਦਾਂ ਦੇ ਦੇਣਾ? ਅਗਲਿਆਂ ਦੀ ਈਗੋ ਹਰਟ ਹੁੰਦੀ ਆ, ਅਗਲਿਆਂ ਨੇ ਨੈਸ਼ਨਲਿਸਟਿਕ ਈਗੋ ਦੋਏ ਪਾਸੇ ਤਿਆਰ ਕਰਕੇ ਰੱਖੀ ਆ, ਅਦਰਵਾਈਜ਼ ਜੇ ਲੋਕ ਇਕੱਠੇ ਹੋ ਗਏ ਇਹਨਾਂ ਦਾ ਧੰਦਾ ਖਤਮ ਹੋ ਜਾਣਾ। ਹਾਂਜੀ, ਉੱਥੇ ਜਿਹੜੀ ਟੂ ਡੈਮੋਕ੍ਰੇਸੀ ਆ ਹੋ ਜਾਊਗੀ, ਉੱਥੇ ਯੂਨੀਅਨ ਆਫ ਇੰਡੀਅਨ ਸਟੇਟ ਹੋ ਜਾਊਗੀ, ਇਹ ਕਿੱਦਾਂ ਹੋਣ ਦਊਗੇ ਜੀ? ਜਿਹੜੇ ਠੱਗ ਬੈਠੇ ਉੱਥੇ, ਇਹ ਵੀਜ਼ਾ ਜਦੋਂ ਦਿੰਦੇ ਆ ਇਹਨਾਂ ਦਾ ਤੇ ਅੰਦਰ ਪਿੰਡ ਆਇਆ ਹੋਰ ਤੇ ਕਿਤੇ ਮੈਂ ਉੱਥੇ ਨਾ ਬਹਿ ਜਾਣ ਪੰਜਾਬੀ ਲੋਕ। ਹਾਂਜੀ, ਆਹ ਗੱਲ ਆ, ਹੋਰ ਕੋਈ ਨੀ। ਥੈਂਕ ਯੂ ਤੁਹਾਡੇ ਟਾਈਮ ਦਾ ਯਦੂ ਜੀ, ਆਮ ਸੋਰੀ ਫਾਈ।
ਨਹੀਂ ਨਹੀਂ, ਥੈਂਕ ਯੂ, ਥੈਂਕ ਯੂ, ਬੜੀ ਡਿਟੇਲ ਦੇ ਵਿੱਚ ਤੁਸੀਂ ਆਪਣੇ ਬੜੇ ਵਧੀਆ ਵਿਚਾਰ ਰੱਖੇ ਨੇ ਬਲਵਿੰਦਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬਲਵਿੰਦਰ ਜੀ, ਥੈਂਕ ਯੂ। ਮੈਂ ਜ਼ਰੂਰ ਕਮੈਂਟ ਕਰਾਂਗਾ, ਲੇਕਿਨ ਉਸ ਤੋਂ ਪਹਿਲਾਂ ਆਈ ਥਿੰਕ ਜੀ ਸਰਾ ਜੀ, ਯੂ ਗੋ ਐਟ ਫਸਟ।
ਬਿਲਕੁਲ ਇਦਵੀ ਜੀ, ਹਮਾਰੇ ਸਾਥ ਰਵੀਆ ਜੀ ਜੁੜ ਚੁੱਕੇ ਹੈ ਫਰਾਮ ਫ੍ਰੀਡਮ, ਉਨਕੋ ਥੋੜਾ ਵੈਲਕਮ ਕਰ ਲੇਤੇ ਹੈ। ਰਵੀਆ ਜੀ, ਵੈਲਕਮ, ਕੈਸੇ ਹੈਂ ਆਪ?
ਜੀ ਥੈਂਕ ਯੂ ਜੀ, ਸਭ ਬੜੀਆ, ਆਪ ਕੈਸੇ ਹੋ?
ਏਕਦਮ ਬੜੀਆ ਜੀ, ਬਿਲਕੁਲ। ਐਂਡ ਹਮਾਰੀ ਜੋ ਟੀਮ ਹੈ ਵਾਈ ਮੀਡੀਆ ਕੀ ਟੀਮ, ਲਾਈਵ ਔਨ ਲੋਕੇਸ਼ਨ ਹੋਣੇ ਵਾਲੀ ਹੈ ਫ੍ਰਾਈਡੇ ਕੋ, ਯਾਨੀ ਕਿ 15th December ਕੋ 10 AM to 2 PM ਫ੍ਰੀਡਮ ਮੋਬਾਈਲ ਪੇ, ਮੇਜ ਇੰਟਰਸੈਕਸ਼ਨ ਏਅਰਪੋਰਟ ਐਂਡ ਕੋਟਲ ਪੇ, ਬਹੁਤ ਸਾਰੇ ਅਮੇਜ਼ਿੰਗ ਡੀਲਸ ਰਵੀਆ ਜੀ, ਇਸਕੇ ਬਾਰੇ ਮੈਂ ਜ਼ਰੂਰ ਬਤਾਏ ਹਮਾਰੀ ਲਿਸਟ ਕੇ ਸਾਥ। ਜੀ
ਜੀ, ਸੋ ਸਭ ਤੋਂ ਪਹਿਲੇ ਹਮਾਰੀ ਲਾਈਵ ਔਨ ਲੋਕੇਸ਼ਨ ਕਾ, ਜੈਸੇ ਆਪ ਬਤਾ ਚੁੱਕੇ ਹੈ ਕਿ 15th ਕੋ ਹੋਏਗੀ, ਲੇਕਿਨ ਉਸਕੇ ਪਹਿਲੇ ਵੀ ਹਮਾਰੇ ਪਾਸ ਬਹੁਤ ਸਾਰੀ ਆਫਰਸ ਹੈ, ਜਿਸ ਜੋ ਕਿ ਆਈਫੋਨ ਸੀਰੀਜ਼ ਕੇ ਉੱਪਰ ਚੱਲ ਰਹੀ ਹੈ ਔਰ ਸਿਮ ਓਨਲੀ ਪਲਾਨ ਕੇ ਉੱਪਰ ਵੀ ਅਵੇਲੇਬਲ ਹੈ, ਸੋ ਇਸਕੇ ਬਾਰੇ ਮੈਂ ਆਪਕੋ ਵਨ ਔਨ ਵਨ ਬਤਾਉਂਗੀ। ਸੋ ਸਭ ਤੋਂ ਪਹਿਲੇ ਹਮਾਰੀ ਪ੍ਰਮੋਸ਼ਨ ਚੱਲ ਰਹੀ ਹੈ ਸਿਮ ਓਨਲੀ ਪਲਾਨ ਕੇ ਉੱਪਰ, $50 ਕਾ ਪਲਾਨ ਅਵੇਲੇਬਲ ਹੈ, ਜਿਸਮੇ ਆਪਕੋ 100 GB ਡੇਟਾ ਪ੍ਰੋਵਾਈਡ ਕੀਆ ਜਾਏਗਾ। ਯੇ ਡੇਟਾ ਆਪ ਕੈਨੇਡਾ ਐਂਡ US ਦੋਨੋ ਕੰਟਰੀਜ਼ ਮੇ ਯੂਜ਼ ਕਰ ਸਕਤੇ ਹੋ, ਕੋਈ ਵੀ ਰੋਮਿੰਗ ਚਾਰਜਿਸ ਨਹੀਂ ਹੋਣਗੇ, ਔਰ ਇਸਮੇ ਔਨ ਟਾਪ ਆਫ ਦੈਟ ਆਪਕੋ 1000 ਮਿੰਟ ਇੰਡੀਆ ਕਾਲਿੰਗ ਬਿਲਕੁਲ ਫ੍ਰੀ ਪ੍ਰੋਵਾਈਡ ਕੀਏ ਜਾ ਰਹੇ ਹੈ। ਸੈਕਿੰਡ ਪ੍ਰਮੋਸ਼ਨ ਆਪਕੋ ਬਤਾ ਦੇ, ਅਗਰ ਆਪ 13, 14, or 15 ਆਈਫੋਨ ਲੈਣਾ ਚਾਹਤੇ ਹੈ, ਤੋ ਆਈਫੋਨ 13 ਓਨਲੀ $55, ਆਈਫੋਨ 14 60, ਆਈਫੋਨ 15 $65, ਇਹ ਤਿੰਨੋ ਫੋਨ ਜ਼ੀਰੋ ਡਾਊਨ ਤੇ ਅਵੇਲੇਬਲ ਹੈ, ਔਰ ਸਪੈਸ਼ਲ ਪਾਰਟ ਇਹ ਹੈ ਕਿ ਇਹ ਪ੍ਰਾਈਸਿਸ ਪਲਾਨਸ ਔਰ ਫੋਨ ਦੋਨੋ ਕਾ ਮਿਲਾ ਕੇ ਹੈ। ਫੋਨ ਜ਼ੀਰੋ ਡਾਊਨ ਤੇ ਅਵੇਲੇਬਲ ਹੋਣਗੇ, 60 GB ਡੇਟਾ ਵੀ ਪ੍ਰੋਵਾਈਡ ਕੀਆ ਜਾ ਰਿਹਾ ਹੈ, ਕੈਨੇਡਾ ਐਂਡ US ਕਾਲਿੰਗ ਵੀ ਦੀ ਜਾ ਰਹੀ ਹੈ, ਔਰ ਇਸਮੇ ਵੀ ਆਪਕੋ ਇੰਡੀਆ ਕਾਲਿੰਗ ਕੇ ਲਈ 1000 ਮਿੰਟ ਬਿਲਕੁਲ ਫ੍ਰੀ ਦੀਏ ਜਾ ਰਹੇ ਹੈ। ਥਰਡ ਪ੍ਰਮੋਸ਼ਨ ਜੋ ਸਪੈਸ਼ਲ ਪ੍ਰਮੋਸ਼ਨ ਹੈ ਕਿ 15 Pro ਔਰ 15 Pro Max ਕੇ ਕਸਟਮਰ ਅਗਰ ਕੋਈ ਵੀ ਇਹ ਫੋਨ ਜ਼ੀਰੋ ਡਾਊਨ ਪੇ ਲੈਣਾ ਚਾਹਤਾ ਹੈ, ਤੋ ਇਨਮੇ ਬਹੁਤ ਸਾਰੇ ਕਲਰ ਆਪਸ਼ਨ ਹਮਾਰੇ ਸਟੋਰ ਪੇ ਅਵੇਲੇਬਲ ਹੈ, ਵੋ ਵੀ ਜ਼ੀਰੋ ਡਾਊਨ ਪੇ ਔਰ ਪ੍ਰੀ ਆਰਡਰ ਕੇ ਬਿਨਾਂ ਵੇਟਿੰਗ ਪੀਰੀਅਡ ਤੇ ਇਹ ਆਪ ਫੋਨ ਜ਼ੀਰੋ ਡਾਊਨ ਪੇ ਹੀ ਗ੍ਰੈਬ ਕਰ ਸਕਤੇ ਹੈ। ਤੋ ਇਹ ਸਾਰੀ ਪ੍ਰਮੋਸ਼ਨ ਆਜ ਕੇ ਲਈ ਅਵੇਲੇਬਲ ਹੈ। ਸਟੋਰ ਕੀ ਲੋਕੇਸ਼ਨ ਹੈ ਜੀ 60 Cotswold Boulevard, ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਕੋਟਰਲ, ਟੋਟਲ ਜੈਕਸ ਪਲਾਜ਼ਾ। ਸਟੋਰ ਦਾ ਫੋਨ ਨੰਬਰ 9052169464, 9052169464, ਔਰ ਸਟੋਰ ਕੀ ਟਾਈਮਿੰਗ ਹੈ ਜੀ 10 to 8। ਥੈਂਕ ਯੂ ਜੀ,
ਥੈਂਕ ਯੂ ਸੋ ਮਚ ਰਵਿਆ ਜੀ, ਹਮਾਰੇ ਸਾਥ ਜੁੜਨੇ ਕੇ ਲਈ, ਵੀ ਵਿਸ਼ ਯੂ ਆਲ ਦਾ ਵੈਰੀ ਬੈਸਟ, ਸ਼ੁਕਰੀਆ।
ਥੈਂਕ ਯੂ
ਜੀ ਅਦਵੀ ਜੀ,
ਬਹੁਤ ਸ਼ੁਕਰੀਆ ਜੀ, ਔਰ ਹਾਂਜੀ ਅਨਿਲ ਜੀ ਤੁਸੀਂ ਆਪਣੀ ਗੱਲ ਪੂਰੀ ਕਰ ਲਓ ਜੀ।
ਹਾਂਜੀ ਵੀਰ ਜੀ, ਜੋ ਵਰਤਮਾਨ ਵਿਸ਼ਾ ਚੱਲ ਰਿਹਾ ਇਸੀ ਕੇ ਉੱਪਰ ਮੈਂ ਕੁਛ ਕਮੈਂਟ ਕਰਨਾ ਚਾਹਤਾ ਹੂੰ, ਜੋ ਬਾਕੀ ਵਿਸ਼ੇ ਥਾ ਉਹ ਮੈਂ ਫਿਰ ਬਾਅਦ ਚਰਚਾ ਕਰੂੰਗਾ। ਅੱਜ ਨਾ ਵੀ ਇੱਕ ਬੜਾ ਭਾਵਨਾਤਮਕ ਕੁਛ ਸੰਬੋਧਨ ਕੀਏ ਗਏ ਹੈ ਵੀਰ ਜੀ, ਮੇਰਾ ਆਪਸੇ ਪ੍ਰਸ਼ਨ ਹੈ ਕਿ 1930 ਮੇ ਕਰਾਚੀ ਕਾ ਜੋ ਵਹਾਂ ਪੇ ਵੋ ਜੋ ਜਗ੍ਹਾ ਨਾ, ਜਹਾਂ ਪੇ ਵਹਾਂ ਪੇ ਆਪਣਾ ਸਮੁੰਦਰ ਹੈ, ਸਮੁੰਦਰ ਕੇ ਕਿਨਾਰੇ ਬੀਚ ਕੇ ਉੱਪਰ ਅੱਛੀ ਖਾਸੀ ਸ਼ਿਵਰਾਤਰੀ ਮਨਾਈ ਜਾਤੀ ਥੀ, ਅੱਛੀ ਖਾਸੀ, ਠੀਕ ਹੈ। ਔਰ ਜਬ ਜੋ ਵੀ ਜਿਸ ਸਥਿਤੀ ਕੇ ਅੰਦਰ ਦੀ ਵਹਾਂ ਪੇ ਬਟਵਾਰਾ ਹੁਆ, 22% ਹਿੰਦੂ ਥੇ ਪਾਕਿਸਤਾਨ ਕੇ ਅੰਦਰ, ਵੋ 22% ਆਜ ਕਿਤਨੇ ਹੈ, ਔਰ ਦੂਸਰੀ ਵਾਰ ਭਾਰਤ ਵਰਸ਼ ਕੇ ਅੰਦਰ ਜਬ ਲੋਕ ਰਹਿ ਗਏ ਥੇ ਵੋ ਕਿਤਨੇ ਥੇ ਔਰ ਵੋ ਆਜ ਕਿਤਨੇ ਹੈ, ਥੋੜਾ ਸਾ ਮੁਝੇ ਇਸਕੇ ਬਾਰੇ ਮੇਂ ਜਾਣਕਾਰੀ ਦੇਂਗੇ ਜ਼ਰਾ, ਵੋ 22% ਕਹਾਂ ਗਏ?
ਹੈਲੋ
ਜੀ ਜੀ ਜੀ, ਹਾਂਜੀ ਅਨਿਲ ਜੀ, ਹਾਂਜੀ,
ਔਰ ਭਾਰਤ ਵਰਸ਼ ਕੇ ਅੰਦਰ, ਮੈਂ ਫਿਰ ਇਸੀ ਕੋ ਚਰਚਾ ਮੈਂ ਥੋੜਾ ਸੀ ਹੋਰ ਅੱਗੇ ਬਾਤ ਬਣਾਤਾ ਹੂੰ, ਔਰ ਜੋ ਭਾਰਤ ਵਰਸ਼ ਕੇ ਅੰਦਰ ਸੰਖਿਆ ਕਿਤਨੀ ਬੜੀ?
ਠੀਕ ਹੈ, ਮੈਂ ਹੁਣੇ ਦੱਸ ਦਿੰਦਾ ਜੀ, ਆਈ ਥਿੰਕ 1 ਸੈਕਿੰਡ ਤੁਸੀਂ ਹੋਲਡ ਕਰ ਲਓ, ਲਾਈਨ ਤੇ ਨਾਲ ਹੀ ਰਹਿਣਾ ਅਨਿਲ ਜੀ, ਆਈ ਥਿੰਕ ਉਹਨਾਂ ਨੇ ਲਾਈਨ ਥਰੂ ਕਰ ਦਿੱਤੀ ਹੈ ਹਰਜਿੰਦਰ ਜੀ ਦੀ। ਹਰਜਿੰਦਰ ਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਹੈਲੋ,
ਹਾਂਜੀ ਹਾਂਜੀ
ਹਾਂਜੀ, ਗੋ ਅਹੈਡ, ਤੁਸੀਂ ਆਉਂਦੇ ਹੋ ਸਰ?
ਹਾਂਜੀ ਸਰ, ਕਰੋਲ ਬਾਗ ਸੈਂਟਰ ਦੇ ਵਿੱਚ ਤੁਹਾਡਾ ਮੈਗਜ਼ੀਨ ਆਇਆ ਬੈਡ,
ਮੈਂ ਚੈੱਕ ਕਰ ਲੈਣਾ ਸਰ, ਕਰੋਲ ਬਾਗ ਪਲਾਜ਼ਾ ਦੇ ਵਿੱਚ,
ਕਰੋਲ ਬਾਗ ਟੋਲ ਬਰਾਮਦ ਦੇ ਇੰਟਰਸੈਕਸ਼ਨ ਤੇ।
ਅੱਛਾ, ਮੈਂ ਹੁਣੇ ਚੈੱਕ ਕਰਕੇ ਫਿਰ ਮੈਂ ਤੁਹਾਨੂੰ ਅਪਡੇਟ ਦਿੰਦਾ, ਠੀਕ ਹੈ?
ਥੈਂਕ ਯੂ ਮਿਲੀਅਨ ਟਾਈਮਸ।
ਥੈਂਕ ਯੂ ਸਰ, ਥੈਂਕ ਯੂ, ਵੈਲਕਮ ਵੈਲਕਮ ਵੈਲਕਮ। ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਕਿਤੇ ਵੀ ਜਿੱਥੇ ਵੀ ਕਿਤੇ ਤੁਹਾਨੂੰ ਲੱਗਦਾ ਹੈ ਕਿ ਜੀ ਮਿਡਵੀਕ ਨਿਊਜ਼ ਪੇਪਰ ਤੁਹਾਨੂੰ ਹੋਰ ਚਾਹੀਦਾ ਹੈ, ਤੁਹਾਨੂੰ ਪਤਾ ਹੀ ਹੈ ਕਿ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈ। ਹੁਣ ਸਾਡੀ ਕੋਸ਼ਿਸ਼ ਹੈ ਕਿ ਸਾਰੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ, ਮਾਰਖਮ ਤੋਂ ਲੈ ਕੇ ਮਾਰਖਮ, ਵੌਨ, ਰਿਚਮੰਡ ਹਿੱਲ, ਟੋਰਾਂਟੋ, ਮਿਸੀਸਾਗਾ, ਬ੍ਰੈਂਪਟਨ, ਓਕਵਿਲ, ਬਰਲਿੰਗਟਨ, ਹੈਮਿਲਟਨ ਤੇ ਸਟੋਨੀ ਕ੍ਰੀਕ, ਸਬਕਾ ਗਰੋਸਰ ਦਾ ਉੱਥੇ ਸਟੋਨੀ ਕ੍ਰੀਕ ਦੇ ਵਿੱਚ ਸਬਕਾ ਗਰੋਸਰ ਸਾਡਾ ਆਖਰੀ ਸਟਾਪ ਹੈ, ਕਿਚਨਰ, ਵਾਟਰਲੂ, ਗੋਲਫ ਤੋਂ ਵੀ ਕਾਫੀ ਡਿਮਾਂਡ ਹੈ, ਪਰ ਹਜੇ ਤੁਹਾਨੂੰ ਪਤਾ ਹੀ ਹੈ ਫਿਰ ਖਰਚੇ ਵੈਸੇ ਹੀ ਬਹੁਤ ਲੱਗਦੇ ਨੇ ਪ੍ਰਿੰਟ ਦੇ ਵਿੱਚ ਤੇ ਚੈਲੇਂਜਸ ਬੜੇ ਨੇ ਮੀਡੀਆ ਦੇ ਸਾਹਮਣੇ ਤੇ, ਪਰ ਇੱਥੇ ਅਸੀਂ ਸਟੋਨੀ ਕ੍ਰੀਕ ਤੱਕ ਤਾਂ ਤੁਹਾਨੂੰ ਮਿਲੇਗਾ। ਸੋ ਮਾਰਖਮ ਤੋਂ ਲੈ ਕੇ, ਮਾਰਖਮ ਸਕਾਰਦੋ ਤੋਂ ਲੈ ਕੇ ਸਟੋਨੀ ਕ੍ਰੀਕ ਤੱਕ, ਸੋ ਕੋਸ਼ਿਸ਼ ਕਰਾਂਗੇ ਇਹਨੂੰ ਔਸ਼ੋ, ਇੱਕ ਤੇ ਉੱਧਰ ਔਸ਼ੋਆ ਵਿੱਚ ਵੀ ਟਿਕਰਿੰਗ, ਉਸ ਤਰਫ ਵੀ ਇਹਨੂੰ ਕਮਿਊਨਿਟੀ ਵੱਧ ਰਹੀ ਹੈ, ਹੌਲੀ ਹੌਲੀ ਉੱਧਰ ਵੀ ਪਹੁੰਚਦਾ ਕਰਾਂਗੇ, ਹੌਲੀ ਹੌਲੀ ਅਸੀਂ ਇਹਨੂੰ ਕਿਚਨਰ, ਵਾਟਰਲੂ, ਗਲਫ ਉੱਧਰ ਵੀ ਕੋਸ਼ਿਸ਼ ਕਰਾਂਗੇ, ਲੰਡਨ ਵਗੈਰਾ ਉੱਧਰ ਸਾਰਾ ਵੀ ਹੌਲੀ ਹੌਲੀ ਜਾਏਗਾ। ਬਟ ਫਿਲਹਾਲ ਇੱਧਰ ਗ੍ਰੇਟਰ ਟੋਰਾਂਟੋ ਏਰੀਆ 'ਚ ਤੁਹਾਨੂੰ ਕਿਤੇ ਵੀ ਲੱਗਦਾ ਹੈ ਕਿ ਪੇਪਰ ਦੀ ਜ਼ਰੂਰਤ ਹੈ ਤਾਂ ਤੁਸੀਂ ਫੌਰਨ ਟੈਕਸਟ ਕਰ ਦਿਓ 416-475-5000, 416-475-5000। ਜੀ ਅਨਿਲ ਜੀ, ਮੈਂ ਹਾਂਜੀ, ਹੈਲੋ,
ਹਾਂਜੀ ਹਾਂਜੀ, ਮੈਂ ਲਾਈਨ ਤੇ ਹਾਂ।
ਹਾਂਜੀ ਹਾਂਜੀ ਅਨਿਲ ਜੀ, ਐਸਾ ਹੈ ਕਿ ਯੈਸ, ਉੱਥੇ ਦੇਖੋ ਪਾਕਿਸਤਾਨ ਦੇ ਵਿੱਚ ਬੜੇ ਜਿੰਨੇ ਵੀ ਸ਼ਹਿਰ ਸੀਗੇ ਨਾ, ਉੱਥੇ ਹਿੰਦੂ, ਸਿੱਖ, ਮੁਸਲਿਮ ਤਿੰਨੇ ਕਮਿਊਨਿਟੀਜ਼ ਬਹੁਤ ਜ਼ਿਆਦਾ ਵਾਈਬ੍ਰੈਂਟ ਸੀਗੀਆਂ, ਬੜੇ ਬੜੇ ਬਿਜ਼ਨਸ ਅਦਾਰੇ ਸੀਗੇ, ਅੱਜ ਵੀ ਉੱਥੇ ਬਹੁਤ ਸਾਰੇ ਬੜੇ ਜਿਹੜੇ ਅਦਾਰੇ ਨੇ, ਚਾਹੇ ਉਹ ਮੈਡੀਕਲ ਹਾਸਪਿਟਲ ਨੇ ਜਾਂ ਹੋਰ ਬਹੁਤ ਸਾਰੇ ਅਦਾਰੇ, ਅੱਜ ਵੀ ਉੱਥੇ ਗੰਗਾਰਾਮ ਮੈਡੀਕਲ ਹਾਸਪਿਟਲ ਹੈ, ਉਹ ਅੱਜ ਵੀ ਉੱਥੇ ਹੈਗਾ, ਤੇ ਪ੍ਰੋਬਲਮ ਇਹ ਰਹੀ ਹੈ ਕਿਤੇ ਨਾ ਕਿਤੇ, ਕਿਉਂਕਿ ਔਰ ਹੁਣ ਉੱਥੇ ਪਾਕਿਸਤਾਨ ਦੇ ਵਿੱਚ ਇਸ ਗੱਲ ਦੀ ਰਿਅਲਾਈਜੇਸ਼ਨ ਵੀ ਹੋ ਰਹੀ ਹੈ ਕਿ ਅਸੀਂ ਦੋ ਤਿੰਨ ਚੀਜ਼ਾਂ ਤੇ ਜਿਹੜਾ ਫੋਕਸ ਜ਼ਿਆਦਾ ਕਰ ਲਿਆ ਉਹ ਕਿਤੇ ਨਾ ਕਿਤੇ ਸਾਡੇ ਲਈ ਬਹੁਤਾ ਠੀਕ ਨਹੀਂ ਰਿਹਾ। ਉਹ ਇੱਕ ਤੇ ਹੈਗਾ ਕਿ ਧਰਮ ਦੇ ਉੱਤੇ ਅਸੀਂ ਗੱਲਬਾਤ ਜ਼ਿਆਦਾ ਕੀਤੀ, ਧਰਮ ਦਾ ਅਸਲ ਫਲਸਫਾ ਅਸੀਂ ਘੱਟ ਲਾਗੂ ਕੀਤਾ। ਤੁਸੀਂ ਅੱਜ ਇਸ ਗੱਲ ਦਾ ਹੀ ਅੰਦਾਜ਼ਾ ਲਗਾ ਲਓ, ਮੈਂ ਅੱਜ ਕੱਲ੍ਹ ਪਾਕਿਸਤਾਨ ਦੀ ਕਵਰੇਜ ਤੁਹਾਨੂੰ ਪਤਾ ਹੀ ਹੈ ਕਾਫੀ ਘਟਾਈ ਹੋਈ ਹੈ, ਕਿਉਂਕਿ ਉੱਥੇ ਇੱਕ ਤਰ੍ਹਾਂ ਦੀ ਕ੍ਰਾਈਸਿਸ ਵਰਗੀ ਸਿਚੁਏਸ਼ਨ ਹੈ। ਇੱਕ ਪ੍ਰਧਾਨ ਮੰਤਰੀ ਸਾਹਿਬ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ ਇੰਡੀਆ, ਉੱਥੇ ਪਾਕਿਸਤਾਨ ਦੇ ਵਿੱਚ ਵੀ ਦੁਨੀਆਂ ਭਰ 'ਚ ਉਹਨਾਂ ਨੂੰ ਪਸੰਦ ਕਰਦੇ ਨੇ, ਉਸ ਫਾਰਮਰ ਪ੍ਰਾਈਮ ਮਿਨਿਸਟਰ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਕਿ ਇਮਰਾਨ ਖਾਨ ਸਾਹਿਬ ਤੁਹਾਨੂੰ ਤੇ ਅਸੀਂ ਬਾਹਰ ਹੀ ਨਹੀਂ ਆਉਣ ਦੇਣਾ। ਇੱਕ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਾਹਿਬ ਨੇ ਜਿਨ੍ਹਾਂ ਦੇ ਉੱਤੇ ਐਵਨਫੀਲਡ ਮਾਮਲੇ, ਅਲ ਅਜ਼ੀਜ਼ੀਆ ਮਾਮਲੇ, ਦੁਨੀਆਂ ਭਰ ਦੇ ਕਰਪਸ਼ਨ ਦੇ ਐਲੀਗੇਸ਼ਨ, ਔਰ ਜੇਲ੍ਹ ਤੋਂ ਬਾਹਰ ਗਏ ਸੀ ਆਪਣਾ ਇਲਾਜ ਕਰਾਉਣ ਲਈ, ਉੱਥੋਂ ਵਾਪਸ ਹੀ ਨਹੀਂ ਆਏ ਔਰ ਵਾਪਸ ਆਏ ਆ ਹੁਣ, ਤੇ ਉਹ ਸਿੱਧਾ ਪ੍ਰਧਾਨ ਮੰਤਰੀ ਬਣਨ ਦੀ ਚਾਲ 'ਚ ਆ ਗਏ ਨੇ। ਇੱਕ ਪ੍ਰਧਾਨ ਮੰਤਰੀ ਸਾਹਿਬ 6 ਮਹੀਨੇ ਜੇਲ੍ਹ ਕੱਟ ਕੇ, ਆਪਣੇ ਛੋਟੇ ਭਰਾ ਸ਼ਾਬਾਜ਼ ਸ਼ਰੀਫ ਸਾਹਿਬ 6 ਮਹੀਨੇ ਜੇਲ੍ਹ ਕੱਟ ਕੇ ਤੇ ਉਹ ਹਜੇ ਆ ਕੇ ਫਿਰ ਪ੍ਰਧਾਨ ਮੰਤਰੀ ਬਣੇ ਸੀ, ਹੁਣ ਉਹ ਵੀ ਸਾਈਡਲਾਈਨ ਹੋਏ ਆ ਕਿ ਬੜਾ ਭਰਾ ਬਣੇ ਕਿ ਮੈਂ ਬਣਾ। ਬਾਕੀ ਸਰਦਾਰੀ ਸਾਹਿਬ ਦਾ ਤੇ ਕਿਆ ਹੀ ਕਹਿਣਾ, ਉਹਨਾਂ ਦੇ ਬਾਰੇ ਤੇ ਅਸੀਂ ਸਾਹਿਬ ਕਹਿੰਦੇ ਹਾਂ ਤੇ ਕਈ ਈਵਨ ਸਾਡੇ ਪਾਕਿਸਤਾਨੀ ਕਾਲਰ ਕਹਿ ਦਿੰਦੇ ਹੁੰਦੇ ਸੀਗੇ ਜਦਵੀਰ ਜੀ ਤੁਸੀਂ ਉਹਨਾਂ ਨੂੰ ਸਾਹਿਬ ਕਹੀ ਜਾ ਰਹੇ ਹੋ ਤੇ ਕਰਪਸ਼ਨ ਤੇ ਬੜੇ ਸਾਰੇ ਐਲੀਗੇਸ਼ਨ, ਅਸੀਂ ਤੁਹਾਨੂੰ ਮਿਸਟਰ 10% ਕਹਿੰਦੇ ਹਾਂ। ਮੈਂ ਕਿਹਾ ਚਲੋ ਤੁਸੀਂ ਕਹਿ ਸਕਦੇ ਹੋ। ਸੋ ਇਹਨਾਂ ਹਾਲਾਤਾਂ ਦੇ ਵਿੱਚ, ਇਹਨਾਂ ਹਾਲਾਤਾਂ ਦੇ ਵਿੱਚ ਔਰ ਮਿਲਟਰੀ ਦੇ ਉੱਤੇ ਅਲੱਗ ਐਲੀਗੇਸ਼ਨਸ ਨੇ, ਜੋ ਲੜਾਈ ਖੁੱਲ੍ਹ ਕੇ ਆਪਾਂ ਦੇਖੀ ਆ ਬਾਜਵਾ ਸਾਹਿਬ ਦੇ ਵਿੱਚ ਤੇ ਇਮਰਾਨ ਖਾਨ ਸਾਹਿਬ ਦੇ ਵਿੱਚ, ਦੋਸਤੀ ਵੀ ਸੀਗੀ ਤੇ ਬਾਅਦ 'ਚ ਲੜਾਈ ਵੀ ਕਿੰਨੀ ਖੁੱਲ੍ਹ ਕੇ ਬਾਹਰ ਆਈ, ਹੁਣ ਆਪਾਂ ਉਹਦਾ ਲੰਬੀ ਚੌੜੀ ਕਹਾਣੀ ਹੋ ਜਾਣੀ ਹੈ ਫਿਰ, ਉਹ ਕਿੰਨਾ ਉਹਨਾਂ ਨੇ ਜ਼ਿਕਰ ਕੀਤਾ ਕੀ ਕੁਛ ਹੋਇਆ। ਸੋ ਕਿਤੇ ਨਾ ਕਿਤੇ ਆਮ ਜਿਹੜਾ ਲੋਕਾਂ ਦਾ ਕੋਈ ਇੰਟਰਸਟ ਹੈ, ਹੁਣ ਅੱਜ ਆ ਵੱਡੀ ਖਬਰ ਆਈ ਹੋਈ ਹੈ, ਮੈਂ ਇੱਕ ਮਿੰਟ ਲਈ ਜ਼ਿਆਦਾ ਟੋਪਿਕ 'ਤੇ ਰਹਾਂਗਾ, ਡਾਇਵਰਟ ਨਹੀਂ ਹੋਵਾਂਗਾ। ਅੱਜ ਨਿਊਯਾਰਕ ਟਾਈਮਸ ਦੀ ਖਬਰ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਇਜ਼ਰਾਈਲ ਜਿਹੜਾ ਹੈ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਹਮਾਸ ਨੂੰ $1 billion ਜਿਹੜਾ ਹੈ ਉਹਨਾਂ ਦੇ ਲੀਡਰਸ ਨੂੰ ਜਾ ਰਿਹਾ, ਤੇ ਇਜ਼ਰਾਈਲ ਨੇ ਜਾਣ ਦਿੱਤਾ ਕਿ ਠੀਕ ਹੈ ਚਲੋ ਲੀਡਰ ਸ਼ਾਇਦ ਲੋਕਾਂ ਲਈ ਕੰਮ ਕਰਨਗੇ, ਮਤਲਬ ਦੇ ਟਰਨਡ ਅਪ ਬਲਾਈਂਡ ਆਏ ਕਿ ਜੇ ਹਮਾਸ ਦੇ ਲੀਡਰਸ ਨੂੰ ਪੈਸੇ ਜਾ ਰਹੇ ਨੇ, ਚਲੋ ਸਾਡੇ ਨਾਲ ਵਧੀਆ ਇਹਨਾਂ ਦਾ $1 billion। ਤੁਸੀਂ ਜਦੋਂ ਆ ਪਨਾਮਾ ਕੇਸ ਆਇਆ ਜਿਹਦੇ ਵਿੱਚ ਇਹ ਵੀ ਬਾਹਰ ਹੋਏ ਨੇ, ਨਵਾਜ਼ ਸ਼ਰੀਫ ਸਾਹਿਬ ਪਨਾਮਾ ਪੇਪਰ 'ਚ ਬਾਹਰ ਹੋਏ ਨੇ ਨਾ, ਤੇ ਉਸ ਵੇਲੇ ਵੀ ਇਹਨਾਂ ਦੇ ਲੀਡਰ ਦਾ ਸਾਰਾ ਹਮਾਸ ਦੇ ਲੀਡਰ ਦਾ ਆਇਆ ਸੀ ਸਾਰਾ, ਵੀ ਇਹਨਾਂ ਕੋਲ ਕਿੰਨਾ ਪੈਸਾ, ਬੇਟਿਆਂ ਕੋਲ ਕਿੰਨਾ ਪੈਸਾ, ਕਿਹੜੀਆਂ ਗੱਡੀਆਂ, ਕਿੱਥੇ ਇਹਨਾਂ ਨੇ ਪੈਸਾ ਰੱਖਿਆ, ਕਿਹੜੀਆਂ ਕਿਹੜੀਆਂ ਕੰਟਰੀਜ਼ ਦੇ ਵਿੱਚ। ਸੋ ਇਹ ਜਿੰਨੀ ਵੀ ਲੀਡਰਸ਼ਿਪ ਹੈ, ਚਾਹੇ ਉਹ ਫਿਰ ਹਮਾਸ ਦੀ ਹੈ, ਚਾਹੇ ਇਹ ਆਪਣੇ ਪਾਕਿਸਤਾਨ ਦੇ, ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਲੀਡਰਸ ਨੇ ਆਹੀ ਕੰਮ ਕੀਤਾ, ਤੁਹਾਡੇ ਸਾਹਮਣੇ ਆ ਸਾਹੂ ਸਾਹਿਬ ਕੋਲੋਂ 300 crore ਰੁਪਏ ਤੋਂ ਜ਼ਿਆਦਾ ਉਹਨਾਂ ਦੇ ਘਰੋਂ ਮਿਲਿਆ। ਕਾਂਗਰਸ ਦੇ ਲੀਡਰ ਕਹਿ ਰਹੇ ਨੇ ਜੀ ਤੁਹਾਡੇ ਕਾਂਗਰਸ ਦੇ ਸੀਨੀਅਰ ਲੀਡਰ ਨੇ, ਤੁਸੀਂ ਕਹਿ ਰਹੇ ਹੋ ਜੀ ਕਾਂਗਰਸ ਦਾ ਇਹਦੇ ਨਾਲ ਕੀ ਲੈਣਾ ਦੇਣਾ, ਤੁਸੀਂ ਬਿਆਨ ਦਿਓ ਕਿ ਹਾਂਜੀ ਭਾਈ ਸਾਹਿਬ 300 crore ਰੁਪਏ ਘਰੋਂ ਘਰ ਦੇ ਵਿੱਚ ਆਇਆ ਕਿੱਦਾਂ। ਹੁਣ ਉਹ ਕਹਿੰਦੇ ਜੀ ਸ਼ਰਾਬ ਦੇ ਕਾਰੋਬਾਰੀ ਨੇ ਸਾਹੂ ਸਾਹਿਬ, ਉਹ ਇਸ ਕਾਰਨ ਜੀ ਉਹ ਤੁਹਾਨੂੰ ਪਤਾ ਹੀ ਹੈ ਕੈਸ਼ ਦਾ ਕੰਮ ਹੈ, ਸ਼ਰਾਬ ਦਾ ਇਸ ਕਾਰਨ ਠੀਕ ਹੈ, ਲੇਕਿਨ ਇੰਨਾ ਪੈਸਾ 300 crore ਰੁਪਏ ਤੁਸੀਂ ਘਰ ਦੇ ਵਿੱਚ ਰੱਖੋਗੇ, ਔਰ ਉਹ ਵੀ ਝਾਰਖੰਡ, ਝਾਰਖੰਡ ਜਿੱਥੇ ਕਿ ਵੈਸੇ ਹੀ ਬੜੀ ਜ਼ਿਆਦਾ ਗਰੀਬੀ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਵਾਪਸ ਆ ਜਾਂਦੇ ਹਾਂ, ਮੈਂ ਇਹੀ ਕਹਾਂਗਾ ਕਿ ਦੇਖੋ ਜਦੋਂ ਤੱਕ ਤੁਸੀਂ, ਮੈਂ ਫਿਰ ਉਹੀ ਗੱਲ ਕਹਾਂਗਾ ਕਿ ਆਈਡੈਂਟੀ ਦੇ ਚੱਕਰ ਚੁਲਝੇ ਰਹੋਗੇ, ਤੁਸੀਂ ਬੱਚੇ ਨੂੰ ਕਿੱਦਾਂ ਤੁਸੀਂ ਪ੍ਰੋਗਰੈਸਿਵ ਥੋਟ ਪ੍ਰੋਸੈਸ, ਸਾਇੰਸ, ਟੈਕਨੋਲੋਜੀ, ਇਨੋਵੇਸ਼ਨ ਇਹਦੇ ਨਾਲ ਕਿੱਦਾਂ ਜੋੜੋਗੇ? ਜੇ ਤੁਸੀਂ ਬੱਚੇ ਨੂੰ ਧਰਮ ਦੀਆਂ ਚੰਗੀਆਂ ਗੱਲਾਂ ਪਕੜ ਲਓ ਕਿ ਧਰਮ ਸਾਰਾ ਪਿਆਰ ਕਰਨਾ ਸਿਖਾਉਂਦਾ ਹੈ, ਸਭ ਦੀ ਰਿਸਪੈਕਟ ਕਰਨੀ ਸਿਖਾਉਂਦਾ ਹੈ, ਕੋਈ ਹੇਟਰੇਡ ਨਹੀਂ ਸਿਖਾਉਂਦਾ, ਕਿਸੇ ਨਾਲ ਬਦਲਾ ਨਹੀਂ ਅਸੀਂ ਲੈਣਾ, ਬਾਕੀ ਤਾਂ ਬੱਚੇ ਨੂੰ ਇੱਕ ਸਾਰਾ ਫੋਕਸ ਜਿਹੜਾ ਹੋਣਾ ਚਾਹੀਦਾ, ਚੰਗੀ ਸਟੱਡੀ, ਤਾਲੀਮ, ਲੋਕਾਂ ਦੀ ਹਰ ਇੱਕ ਦੀ ਰਿਸਪੈਕਟ ਕਰਨੀ, ਔਰ ਵਧੀਆ ਆਪਣਾ ਪੜ੍ਹਾਈ ਕਰਕੇ ਵਧੀਆ ਕੰਮ ਕਰਨਾ। ਡਾਕਟਰ ਅਬਦੁਲ ਸਲਾਮ ਸਾਹਿਬ ਜਿਨ੍ਹਾਂ ਨੇ ਕਿ ਨੋਬੇਲ ਪ੍ਰਾਈਜ਼ ਜਿੱਤਿਆ, ਮੈਂ ਇੱਥੇ ਵੀਡੀਓਜ਼ ਆਈਆਂ ਸੀ ਉਸ ਸਮੇਂ ਜਦੋਂ ਕਿ ਉਹਨਾਂ ਦੇ ਖਿਲਾਫ ਉੱਥੇ ਯੂਥ ਜਿਹੜਾ ਉਹਨਾਂ ਨੂੰ ਕਿ ਜੀ ਅਹਿਮਦੀਆਂ ਨੇ ਉਹਨਾਂ ਦੇ ਖਿਲਾਫ ਗਲਤ ਸ਼ਬਦਾਵਲੀ ਔਰ ਉਹਨਾਂ ਦੇ ਖਿਲਾਫ ਉੱਥੇ ਕੰਮ ਕਾਰਵਾਈ ਕਰ ਰਹੇ ਸੀਗੇ। ਸੋ ਜਦੋਂ ਇਹੋ ਜਿਹੇ ਸਾਰੇ ਉੱਥੇ ਤੁਸੀਂ ਹਾਰਡਲਾਈਨਰ ਕ੍ਰੀਏਟ ਕਰੋਗੇ ਤਾਂ ਫਿਰ ਦਿੱਕਤਾਂ ਤਾਂ ਆਉਣੀਆਂ ਆਉਣੀਆਂ ਨੇ। ਖੈਰ ਅਗਲੀ ਕਾਲ ਵੱਧਦੇ ਹਾਂ ਜੀ। ਕਮਲੇਸ਼ ਪਾਂਡੇ ਜੀ ਤੁਸੀਂ ਆਉਂਦੇ ਰਹੋ।
ਹਾਂਜੀ ਸਰ, ਨਮਸਕਾਰ।
ਨਮਸਕਾਰ
ਵੀਰ ਜੀ, ਇਹ ਅਨਿਲ ਜੀ ਕਾ ਕੁਸ਼ਚਨ ਹਮੇਸ਼ਾ ਅੱਛਾ ਹੋਤਾ ਹੈ, ਬਹੁਤ ਗਹਿਨ ਸੋਚ ਵਾਲਾ ਹੋਤਾ ਹੈ। ਜਬ ਜਬ ਵੀ ਉਹ ਹਿੰਦੂ ਕੀ ਬਾਤ ਕਰਤੇ ਹੈ ਨਾ, ਤਾਂ ਆਪ ਇੱਕ ਫਿਲੋਸਫੀ ਬਤਾ ਕੇ ਉਸਕੀ ਬਾਤ ਟਾਲ ਦੇਤੇ ਹੋ। ਉਹਨਾਂ ਨੇ ਬੁਲਾਇਆ ਕਿ ਕਿਤਨੇ ਹਿੰਦੂ ਥੇ, ਜਬ ਇੰਡੀਪੈਂਡੈਂਟ ਹੁਆ ਤਬ 22% ਥੇ, ਅਭੀ 2% ਵੀ ਨਹੀਂ ਹੈ। ਆਪ ਮੈਨੇ ਆਪ ਆਪਣੀ ਪਿਛਲੀ ਰਿਕਾਰਡਿੰਗ ਸੁਣ ਲੈਣਾ, 15-20 ਮਹੀਨੇ ਕੀ ਨਿਕਲ ਗਏ। ਜਬ ਜਬ ਐਸਾ ਕੋਈ ਕੁਸ਼ਚਨ ਆਤੇ ਹੋ ਤਾਂ ਆਪ ਬੋਲਤੇ ਆਪਣੇ ਬੱਚੇ ਕੋ ਕਿਆ ਸਿਖਾਏਂਗੇ, ਫਿਊਚਰ ਕਿਆ ਸਿਖਾਏਂਗੇ, ਕਿਆ ਕਰੇਂਗੇ, ਐਸੀ ਸੋਸਾਇਟੀ ਮੇ ਨਹੀਂ ਰਹਿਣਾ ਹੈ। ਨਹੀਂ, ਐਸੀ ਬਾਤ ਨਹੀਂ। ਆਪ ਡਿਪਲੋਮੈਟਿਕ ਜਵਾਬ ਮਤ ਦੋ, ਆਪ ਇੱਕ ਸਟ੍ਰੇਟ ਜਵਾਬ ਦੋ, ਰਾਈਟ? ਐਸ ਆਪਕਾ ਓਪੀਨੀਅਨ ਸਟ੍ਰੇਟ ਹੋਣਾ ਚਾਹੀਏ, ਹੋਣਾ ਹੀ ਨਹੀਂ ਚਾਹੀਏ। ਜਬ ਜਬ ਇੰਡੀਪੈਂਡੈਂਟ ਹੋਆ ਪਾਕਿਸਤਾਨ ਔਰ ਇੰਡੀਆ, ਤਬ 22% ਹਿੰਦੂ ਥੇ, 2% ਹੈ ਜੋ ਉਧਰ ਕੀ ਜੋ ਬਿਜ਼ਨਸ ਕਮਿਊਨਿਟੀ ਵਾਲੇ ਹਿੰਦੂ ਥੇ, ਉਹ ਧੀਰੇ ਧੀਰੇ ਮਾਈਗ੍ਰੇਟ ਕਰਕੇ ਇੰਡੀਆ ਆ ਗਏ। ਇੰਡੀਆ ਮੇ ਜੋ ਬਿਜ਼ਨਸ ਕਮਿਊਨਿਟੀ ਵਾਲੇ ਮੁਸਲਿਮ ਥੇ, ਜੋ ਰੀਚ ਮੁਸਲਿਮ ਥੇ, ਜਿਸਕੇ ਪਾਸ ਪੈਸਾ ਦੌਲਤ ਧਨ ਦੌਲਤ ਥੀ, ਉਹ ਉਧਰ ਚਲੇ ਗਏ। ਆਜ ਪਾਕਿਸਤਾਨ ਸੇ ਜਿਤਨੇ ਮੁਸਲਿਮ ਪੜ੍ਹ ਲਿਖ ਕੇ ਬਾਹਰ ਨਿਕਲਤੇ, ਇਤਨੇ ਇੰਡੀਆ ਸੇ ਨਹੀਂ ਨਿਕਲਤੇ। ਕਿਉਂ? ਕਿਉਂਕਿ ਇੰਡੀਆ ਮੇ ਸਿਰਫ ਇੰਡੀਆ ਮੇ ਜੋ ਰਹਿ ਗਏ ਮੁਸਲਿਮ, ਉਨਕੋ ਉਸ ਟਾਈਮ ਕੀ ਗਵਰਨਮੈਂਟ ਨੇ ਕੋਈ ਸਪੋਰਟ ਦੇ ਕੇ ਉਨਕੋ ਪੜ੍ਹਾਇਆ ਲਿਖਾਇਆ ਕੁਛ ਵੀ ਨਹੀਂ ਹੈ। ਅਬ ਇੰਡੀਆ ਪਾਕਿਸਤਾਨ ਸੇ ਜੋ ਰੀਚ ਹਿੰਦੂ ਥੇ, ਜੋ ਬਿਜ਼ਨਸ ਵਾਲੇ ਹਿੰਦੂ ਥੇ, ਜੈਸੇ ਸਰ ਗੰਗਾ ਰਾਮ ਔਰ ਬਹੁਤ ਕੁਛ ਥੇ, ਬਹੁਤ ਬਹੁਤ ਬੜੀ ਲਿਸਟ ਹੈ ਕਰਾਚੀ ਵਗੈਰੇ ਮੇ, ਹਮਾਰੇ ਗੁਜਰਾਤ ਮੇ ਕਰਾਚੀ ਮੇ ਮੇਰੇ ਗ੍ਰੈਂਡਫਾਦਰ ਕੇ ਕਜ਼ਿਨ ਵਗੈਰੇ ਸਭ ਕਰਾਚੀ ਸੇ ਆਏ ਥੇ। ਤੋ ਜੋ ਬਿਜ਼ਨਸ ਛੋੜ ਕੇ ਆ ਗਏ, ਉਹ ਬਿਜ਼ਨਸ ਜਿਨ ਹਾਥੋਂ ਮੇ ਚਲਾ ਗਿਆ, ਪਾਕਿਸਤਾਨ ਕੀ ਇਕੋਨੋਮੀ ਆਪ ਦੇਖ ਲੋ, ਬਿਲਕੁਲ ਜ਼ੀਰੋ ਹੋ ਗਈ ਹੈ। ਤੋ ਜੋ ਉਨਕਾ ਕੁਸ਼ਚਨ ਹੈ ਨਾ, ਉਹ ਆਪ ਪਕੜੋ, ਉਸਕੋ ਫਿਲੋਸੋਫੀਕਲੀ ਆਂਸਰ ਮਤ ਦੋ। ਕਭੀ ਅਗਰ ਅਨਿਲ ਭਾਈ ਪਰਮਿਸ਼ਨ ਦੇਂਗੇ ਤਾਂ ਹਮ ਦੋਨੋ ਮਿਲ ਕੇ ਆਪਣੇ ਸਾਥ ਕਾਨਫਰੰਸ ਕਰੇਂਗੇ, ਉਨਕੇ ਕੁਸ਼ਚਨਸ ਬਹੁਤ ਵੈਲਿਡ ਹੋਤੇ ਹੈ। ਅੱਜ ਸਮਝੋ, ਅੱਜ ਜੋ ਪਾਰਸੀ ਲੋਕ ਇਰਾਨ ਸੇ ਨਿਕਲ ਕੇ ਦੂਸਰੇ ਦੇਸ਼ੋ ਮੇ ਚਲੇ ਗਏ, ਆਪਕੋ ਮਾਲੂਮ ਹੋਗਾ ਮਜ਼ਦਾ ਕਾਰ ਕੰਪਨੀ, ਮਜ਼ਦਾ ਇਜ਼ ਅ ਨੇਮ ਆਫ ਦ ਪਾਰਸੀਅਨ ਗੋਡ ਅਹੂਰਾ ਮਜ਼ਦਾ। ਉਸ ਟਾਈਮ ਕੁਛ ਗੁਜਰਾਤ ਮੇ ਆ ਗਏ, ਕੁਛ ਇੰਡੀਆ ਮੇ ਆ ਗਏ, ਕੁਛ ਦੂਸਰੇ ਦੇਸ਼ ਮੇ ਚਲੇ ਗਏ। ਦੇਖੋ ਜਾ ਕੇ ਉਹਨਾਂ ਨੇ ਐਮਪਾਇਰ, ਬੜਾ ਬੜੇ ਐਮਪਾਇਰ ਬਣਾ ਦਿਆ। ਅੱਜ ਇਰਾਕ ਇਰਾਨ ਕੀ ਹਾਲਤ ਕਿਆ ਹੈ, ਸੋਸ਼ੀਅਲੀ, ਇਕੋਨੋਮਿਕਲੀ, ਸਭ ਜਗ੍ਹਾ ਸੇ ਉਹ ਟੁੱਟ ਗਿਆ ਹੈ। ਕਿਉਂ? ਇਸਕੀ ਵਜ੍ਹਾ ਸੇ। ਤੋ ਆਪ ਐਸਾ ਜਵਾਬ ਦੋ ਕਿ ਜੋ ਗਲੇ ਕੇ ਨੀਚੇ ਉਤਰੇ। ਆਪ ਫਿਲੋਸੋਫੀ ਮਤ ਬਤਾਓ, ਤੋ ਫਿਲੋਸੋਫੀ ਹਮ ਸਭ ਕੋ ਵੀ ਮਾਲੂਮ ਹੈ। ਮੈਂ ਆਪ ਕੀ ਬਾਤ ਸੇ ਐਗਰੀ ਨਹੀਂ ਹੂੰ, ਇਹ ਮੇਰਾ ਓਪੀਨੀਅਨ ਹੈ, ਆਪ ਪਰਸਨਲ ਮਤ ਲੈ।
ਠੀਕ ਹੈ, ਦੇਖਿਏ ਦੋ ਤਿੰਨ ਚੀਜ਼ਾਂ ਹੈ ਕਿ ਮੈਨੇ ਕੋਈ ਫਿਲੋਸਫੀ ਨਹੀਂ ਬਤਾਈ, ਮੈਨੇ ਕਲੀਅਰ ਕੱਟ ਸਟੇਟ ਆਂਸਰ ਦਿਆ ਹੈ। ਠੀਕ ਹੈ, ਨਹੀਂ ਮੈਨੇ ਸਟੇਟ ਇਸ ਪੇ ਆਂਸਰ ਦਿਆ ਹੈ ਸਿੱਧਾ ਸਿੱਧਾ ਕਿ ਪਾਕਿਸਤਾਨ ਨੇ ਜੋ ਧਰਮ ਕੇ ਨਾਮ ਪੇ ਬਣਾ ਥਾ, ਵੋ ਅਗਰ ਸਭਕੋ ਸਾਥ ਲੈ ਕੇ ਚਲਤੇ ਤੋ ਬਹੁਤ ਗਰੋ ਕਰ ਜਾਤੇ। ਹਿੰਦੂ ਕਮਿਊਨਿਟੀ ਕੋ ਕੰਫਰਟੇਬਲ ਨਹੀਂ ਕਰ ਪਾਏ, ਸਿੱਖ ਕਮਿਊਨਿਟੀ ਕੋ ਕੰਫਰਟੇਬਲ ਨਹੀਂ ਕਰ ਪਾਏ, ਆਪਣੇ ਅਹਿਮਦੀਆ ਕਮਿਊਨਿਟੀ ਕੋ ਕੰਫਰਟੇਬਲ ਨਹੀਂ ਕਰ ਪਾਏ, ਇਸੀ ਲਈ ਤੋ ਚੈਲੇਂਜਸ ਬਣੇ ਹੈ। ਜਬ ਆਪ ਸਭਕੋ ਸਾਥ ਲੈ ਕੇ ਚਲਤੇ ਤੋ ਫਿਰ ਵੋ ਬਹੁਤ ਅੱਛਾ ਰਹਿਤਾ, ਮੈਨੇ ਸਿੱਧਾ ਆਂਸਰ ਦਿਆ। ਦੂਸਰਾ, ਮੈਂ ਆਪਨੇ ਕਿਹਾ ਕਿ ਪਾਕਿਸਤਾਨ ਮੇ ਜੋ ਮੁਸਲਿਮ ਹੈ ਵੋ ਬਹੁਤ ਆਗੇ ਤਰੱਕੀ ਕਰ ਗਏ, ਯੈਸ ਵੋ ਬਾਤ ਵਹਾਂ ਤੱਕ ਆਪਕੀ ਬਾਤ ਠੀਕ ਹੈ, ਲੇਕਿਨ ਆਪਨੇ ਕਿਹਾ ਕਿ ਇੰਡੀਆ ਮੇ ਜੋ ਹੈ ਮੁਸਲਿਮ ਕਮਿਊਨਿਟੀ ਵੋ ਬਹੁਤ ਜ਼ਿਆਦਾ ਤਰੱਕੀ ਨਹੀਂ ਕਰ ਸਕੀ, ਉਸ ਬਾਤ ਸੇ ਮੈਂ ਐਗਰੀ ਨਹੀਂ ਕਰਤਾ। ਇੰਡੀਆ ਮੇ ਆਪਨੇ ਮੁਝੇ ਸਿਰਫ ਫੀਲਡ ਬਤਾਨਾ ਹੈ, ਆਪਨੇ ਮੁਝੇ ਸਿਰਫ ਫੀਲਡ ਬਤਾਨਾ ਹੈ, ਮੈਂ ਆਪਕੋ ਨਾਮ ਦੂੰਗਾ ਕਿ ਔਰ ਆਪ ਉਸ ਮੁਸਲਿਮ ਬੰਦੇ ਕਾ ਨਾਮ ਦੂੰਗਾ, ਆਪ ਫੀਲਡ ਬਤਾਏਂਗੇ, ਮੈਂ ਮੁਸਲਿਮ ਬੰਦੇ ਕਾ ਨਾਮ ਦੂੰਗਾ, ਔਰ ਉਸ ਫੀਲਡ ਮੇ
ਪੋਪੂਲੇਸ਼ਨ ਕੇ ਹਿਸਾਬ ਸੇ ਆਪ ਦੇਖੋ, 20 ਕਰੋੜ ਮੁਸਲਿਮ ਮੇ ਇੰਡੀਆ ਮੇ ਕੋਈ ਗਰੋਥ ਨਹੀਂ ਹੈ, ਇਲਿਟਰੇਸੀ ਜ਼ਿਆਦਾ ਹੈ, उनके जो पुराने पुराने टाइप के जो नियम्स है जो उनकी सोसाइटी को डैमेज करते हैं। ये तो नई गवर्नमेंट जो आई इंडियन गवर्नमेंट जो 2014 के बाद, उसमें थोड़े बहुत सुधार किए, तिरपन तलाक के ये सब उसके चीज के लिए। आपको मालूम है 94 ईयर का एक एमपी है बिहार का जो बहुत बुढ़ा है, मतलब इज अ क्वाइट ऑनरेबल एमपी है कोई, मैं नाम भूल गया, इज अ मुस्लिम टू। जब भी महिलाओं के लिए बात होती है संसद में कहीं पे भी बढ़ने के लिए, और जब मोदी साहब ने 21 ईयर शादी का किया था लड़की को, उसका सबसे पहला उसने विरोध किया था। इज अ 90 ईयर ओल्ड एमपी, इज अ लाइक लॉन्गेस्ट सर्विंग लॉन्गेस्ट लिविंग एमपी इन अभी करंट भी एमपी है उधर से, वो भी मुस्लिम है। आजम खान इतनी बड़ी पोस्ट पे था उत्तर प्रदेश में, उसने कौन सा मुस्लिमों का उद्धार किया बताओ मुझे, कुछ ही नहीं किया।
बता रहा हूँ आपने सवाल पूछा है तो जवाब भी लीजिए ना। पहले शुरुआत कर लेते हैं राष्ट्रपति से, ठीक है। डॉक्टर जाकिर हुसैन देश के तीसरे राष्ट्रपति थे, ठीक है, डॉक्टर जाकिर हुसैन थे।
आप मास देखो
सर, जब आपने जवाब दो मिनट पेशेंस रखे ना, दो मिनट
वो इतिहास भूल जाओ, मैं बताओ पंजाब की,
आप दो मिनट पेशेंस रख लेंगे तो आपको जवाब मिल जाएगा।
पंजाब की कोई मेडिकल कॉलेज पढ़ लो जाके
सर, या तो आप ये चाहते हैं कि जो बात आपने कहनी है मैं वो कह देता हूँ, ठीक है। या तो अगर आपने सवाल पूछा है कि इंडियन मुस्लिम्स ने तरक्की की है कि नहीं करी, तो सुन लेना फिर उसका जवाब, ठीक है। नहीं तो जाकिर हुसैन साहब तीसरे राष्ट्रपति थे, ठीक है। उसके बाद एम हिदायतुल्ला साहब वो राष्ट्रपति रहे हैं भारत के, फखरुद्दीन अली अहमद साहब भारत के राष्ट्रपति रहे हैं। उसके बाद रीसेंट टाइम्स में हम सब जानते हैं एपीजे अब्दुल कलाम साहब,
मुझे एक मिनट में आपको वापस करो
सर, आपको मैंने दो मिनट रिक्वेस्ट कि आपके अंदर दो मिनट
प्रेसिडेंट है ना प्रेसिडेंशियल पोस्ट इन इंडिया की इज द बिगेस्ट वोट बैंक फॉर द रूलिंग गवर्नमेंट, आप हमेशा याद रखो।
एक मिनट मैं आपको एक बात बता दूं, अगर इंडिया में मुस्लिम ना होता तो इंडिया न्यूक्लियर बम ना कभी बना पाता। आपको पता है मिसाइल मैन किसको कहते हैं?
उनके गुरु विक्रम साराभाई।
अगर इंडिया में मुस्लिम ना होते तो इंडिया इस सेंचुरी में वर्ल्ड कप ना जीता।
इनके जवाब विक्रम साराभाई,
पहले आराम से जवाब सुन लो, थोड़ी पेशेंस रख लो। अगर इंडिया में मुस्लिम ना होते तो इंडिया कोई वर्ल्ड कप नहीं जीता। आपको लगता है कि
युधवीर जी अणु बम तो महाभारत काल में बन चुका था?
सही बात है सर, अनिल जी सही बात है। तो
मिसाइल वो सब देखिए, ऐसा जो हिंदू समाज है बहुत बुद्धिमान समाज है।
नहीं, देखो पता क्या है,
वो तो हम महाभारत काल में बना चुके, हमारा जो हवाई जहाज है वो तो रावण के टाइम में बन चुका था हमारा।
तो
जो राइट ब्रदर्स थे उनको क्या जरूरत पड़ी फिर दोबारा हवाई जहाज बनाने की, हम अगर रावण काल में हवाई जहाज बना के बैठ गए थे तो? पता क्या है, देखिए मैं आपसे एक बात कहूंगा, मैं हूँ साइंस का स्टूडेंट, ठीक है, और दूसरे मैंने दो ही प्रोफेशन पकड़े हैं, एक साइंस एज एन इंजीनियर और दूसरा जर्नलिज्म। इन दोनों में फैक्ट्स के अलावा बाकी किसी चीज की जगह नहीं है, ठीक है। नहीं तो अभी मैंने सिर्फ राष्ट्रपति गिनाए हैं, फिर मैं आपको इंडिया के कैबिनेट मिनिस्टर्स गिनाने शुरू करूंगा, फिर मैं आपको इंडिया के आर्मी जनरल, फिर मैं आपको क्रिकेट में बताऊंगा, फिर मैं आपको बिजनेस में बताऊंगा कि मुस्लिम कम्युनिटी ने वहां कितनी तरक्की की है। अगर मैं बॉलीवुड के नाम लेने शुरू कर दिए तो फिर
हिंदुओं ने क्यों नहीं की पाकिस्तान में? अब मेरा पॉइंट आप सुन लो, उतनी तरक्की हिंदुओं ने क्यों नहीं की पाकिस्तान में? मेरा अनिल भाई
वो तो बता दिया कि पाकिस्तान की ये बहुत बड़ी गलती रही है, वो तो बता दिया आपको कि पाकिस्तान की बहुत बड़ी गलती ये रही है कि उन्होंने सबको साथ नहीं लेके चले।
पाकिस्तान में जो मुस्लिम है उन्होंने उनको कन्वर्ट कर दिया, उनको मार दिया, उनके साथ बड़ी बदतमीजी की, उनके बच्चियों पे गैंगरेप किया। अभी भी कितने सिख लोग उधर से आते हैं, देखो उनकी भी बच्चियां उठा के ले जाते हैं। अब कौन सी सभ्यता की बात करते हो पुरानी, ये तो वो लोग तो रावण के टाइम से भी पिछले टाइम में चल रहे हैं। रावण की क्या बात, रावण ने प्लेन बनाया था उसके पहले के टाइम में वो लोग चल रहे हैं कि दूसरी कम्युनिटी चाहिए ही नहीं पाकिस्तान में, सिर्फ मुस्लिम ही चाहिए उनको, हिंदू नहीं चाहिए, पारसी नहीं चाहिए, सिख नहीं चाहिए, अहमदिया नहीं चाहिए, इस्माइली नहीं चाहिए, वो भाई नहीं चाहिए, शिया नहीं चाहिए, कोई नहीं चाहिए उनको, फिर उनके पास क्या बचेगा? तो अनिल भाई का और मेरा सवाल ये है कि जब इंडिया इंडिपेंडेंट हुआ तब जो हमारे 22% थे, अच्छा, अभी क्यों नहीं है?
मैं आपके सवाल का जवाब दे चुका हूं कि पाकिस्तान की ये बहुत बड़ी गलती रही कि क्योंकि धर्म के आधार पर बना था तो वो रिलीजन को उन्होंने इतना ज्यादा वहां पर जो हार्ड लाइनर है उनका दबदबा रह गया कि इकोनॉमी और बहुत सारी और चीजों पे फोकस प्रॉपरली नहीं कर सके, ठीक है। तो वो गलती का एहसास उनको खुद को है। हम अगर हम बताना चाहते हैं, अगर हम बताना चाहते हैं कि हम बहुत प्रोग्रेसिव है, हमें इंडिया को एक डेवलप कंट्री बनाना पड़ेगा, ठीक है। नहीं, नारायण मूर्ति साहब का ये कल का इंटरव्यू देख लो, वो कहते हैं इंडिया इज अ पुअर कंट्री,
मिडिल क्लास।
सुनो सुनो बात सुनो, इंडिया के पास अभी मिडिल क्लास भी नहीं है। इंडिया के पास दो 2300 जहां 2300 एक आम आदमी की इनकम है, खाने को रोटी नहीं है। हम बातें करते हैं बड़ी बड़ी पाकिस्तान की फिक्र, वो पाकिस्तान में बहुत दानिश्वर लोग बैठे हैं, कर लेंगे। हमें इतनी बड़ी बड़ी बातें करने की जरूरत नहीं है इंडिया को।
ये सब राजनीतिक षड्यंत्र के कारण हुआ।
पहले बात पूरी होने दे।
राजनीतिक षड्यंत्र
एक आप दोनों में, आप दोनों में सवाल बड़े अच्छे पूछते हैं, पर आप दोनों में मैं रिक्वेस्ट करूंगा कि पेशेंस रख लें, जवाब भी सुने ना। साथ में कंट्री चाइना है, बराबर की पॉपुलेशन है। वो 20 ट्रिलियन टच करने लगा है, 50 ट्रिलियन की है। हम झूठ बोलते हैं कि 4 ट्रिलियन है, फिर मैंने यहाँ झूठ बताया कि 4 ट्रिलियन झूठ बोल रहे हैं। अभी 3.5 ट्रिलियन की हमारी जीडीपी है, ठीक है। अगर हमने महाभारत के काल में जहाज बना लिए थे, तो आज तो हमें सबसे पहले स्पेस में होना चाहिए था। आज तो हमें हमारी 50 ट्रिलियन इकोनॉमी होनी चाहिए थी। हकीकत नहीं बदलेगी, ठीक है। और पाकिस्तान में बहुत सारे उनमें क्राइसिस है। पाकिस्तान तो क्राइसिस में, खुद कहता हूँ, पाकिस्तान को तो समझ नहीं आ रहा हम करेंगे क्या। लेकिन हम बार बार
इस क्राइसिस को कमाया है उन्होंने।
देखो अपने, वो कहते हैं ना, दिल बहलाने के लिए गालिब ख्याल अच्छा है। हम अपनी फ्रस्ट्रेशन निकालने के लिए हम दूसरे को 100 बार बुरा कह दें, ठीक है ना, उससे हमारा कुछ भला होने वाला नहीं है। हमें फोकस करना है, इंडिया इज अ ग्रोइंग पावर। इंडिया को फोकस करना चाहिए कि इंडिया अपनी जीडीपी जो है, जो आज
एक हजार साल के जो प्रगति का रास्ता, उसकी रूपरेखा लिखी जा चुकी है, जो पिछले ही कुछ वर्षों में लिखी गई है। इसके पहले इस बात को सुनिश्चित किया गया कि लोग सारे नहीं पढ़े, इस बात को एक ही परिवार ने सुनिश्चित किया।
सारा कुछ 2014 के बाद नहीं हुआ।
चाइना से बड़ी बड़ी
IITs IIMs ये सब पहले बने थे। जो पुराने लीडर्स ने किया वो भी अच्छा किया, उनकी भी गलतियां रही।
अपने लोगों को पढ़ाने के लिए, सारे समाज को पढ़ाने के लिए नहीं बनाए उन्होंने।
सारे समाज के लोगों को पढ़ाए IIT IIMs में, तो सारे गांधी के बच्चे थोड़ी पढ़ रहे हैं वहां पे। लाखों लोग IIT IIMs और एम्स से पढ़ के आज दुनिया भर में पहुंच गए हैं। तो उन्होंने जी अपने लिए बनाया। ये बातें देखिए, ये फैक्ट से बड़ी दूर हैं ये बातें। आज दुनिया भर के बच्चे IIT में आते हैं, एम्स में आते हैं। आज इंडिया का दुनिया भर में नाम है, सारी अमेरिका की बड़ी बड़ी कंपनीज जो है। अच्छा, आप बात जारी रखें, हमारे पास सुखी योजना साहब भी हैं। एक मिनट दे मुझे, क्योंकि ये जो अगले 15 मिनट है हमारे एक स्पॉन्सर इंतजार कर रहे हैं, तो मुझे उनको देने से 15 मिनट उनसे अच्छी बात ऐसी के उसके बाद हम बात जारी रखेंगे। आप लाइन होल्ड कर ले, मैं किसी की लाइन डिस्कस नहीं करता। अनिल जी सुन रहे हैं, आप भी लाइन होल्ड करें। पांड्या साहब आप भी लाइन होल्ड करें। कमलेश पांड्या जी, सुखी औजला साहब भी नाल ने, अपने सतनाम सिंह भी नाल ने, सारियां लाइन लगवाएंगे। मैं लाइन का आपको पता है, हम कभी डिस्कनेक्ट नहीं करते, आप बात करना। पर पहले जरा मुझे ये 15 मिनट एक अच्छी बातें सुन लें, उसके बाद वी विल कैरी ऑन द डिस्कशन। आप लाइन होल्ड कर लें। कर्नल चड्डा साहब जुड़ गए हैं। सौरभ चड्डा साहब, बहुत बहुत स्वागत है, वेलकम जी। की हाल है जी? ठीक है जी।
जी वधिया युद्धवीर जी, थैंक यू वेरी मच। और साडे सारे लिसनर्स नु नमस्कार, सत श्री अकाल और आदाब।
नमस्कार, सत श्रीकाल, आदाब। जरा अगले 15 मिनट तुसी ध्यान नाल सुनो। हाँ जी, कॉल्स जे तुहाडी नहीं कनेक्ट हो रही, तुसी दोबारा कॉल कर लेना। ते पर मेरी बेनती है कि फोन जरा अपना सारे म्यूट रखो, क्योंकि अगले 15 मिनट जरा ध्यान नाल गल सुनो सारी। सौरभ चड्डा साहब दी, बड़े सक्सेसफुल एडवाइजर ने, मैनेजिंग डायरेक्टर ने प्रेजिडेंशियल लाइफ और फाउंडर ने fetchmypolicy.com। अज का सर तुहानू सवाल हैगा कि 2024 आ रहा है, बहुत सारे लोग प्लान कर रहे होने कि जी पैसा साडा ग्रो करे, और तुसी दसो जी कि किदां पैसा ग्रो कर सकदा है, स्पेंडिंग हैबिट्स जिहड़ियां किदां बंदा डिवेलप कर सकदा है ताकि पैसा तुहाडा बचे और ग्रो करे। सौरभ चड्डा साहब का नंबर मैं पहला दसा, 416-350-55। तुहानू इन्हां दी गल्लां चंगीआं लगदीआं ने ते इक वारी जरा मीटिंग बना लो, 416-350-55-416-350-55। जी चड्डा साहब, यू गो एट फर्स्ट।
जी जी युद्धवीर जी, जिदा तुसीं कहा कि अगला साल भी आ रहा है, जिहड़े लोग चाहते कि उन्हों का फाइनैंस बैटर हो जाए, मनी बैटर हो जाए, फाइनैशियल सिचुएशन बैटर हो जाए, तो उन्होंने कि चीजों का ध्यान रखना चाहिए। अज तक युद्धवीर जी जिन्हें भी असं टॉक शो किए उन्होंने हमेशा गल किस किस मार्केट को ज्यादा टारगेट कर रहे हैं, किस तरह के लोगों को टारगेट करके आप टॉक शो किए हैं, समवन हुज एट अ वेरी बेसिक लैवल तो स्टार्ट होना जा रहा है। जिन्हें भी असं अज तक गल्त मैं भी ਆਪਣੇ ਕਰੀਅਰ ਚ 6-7-8 ਹਜ਼ਾਰ ਸ਼ੋਜ਼ ਕਰ ਚੁੱਕਾ ਪਰਸਨਲ ਫਾਈਨਾਂਸ ਦੇ ਉੱਤੇ, ਉਹ ਸਾਰਿਆਂ ਉਹ ਬਿਗਨਰ ਲੈਵਲ ਆਫ ਇਨਫੋਰਮੇਸ਼ਨ ਆਪਾਂ ਹਮੇਸ਼ਾ ਡਿਸਕਸ ਕੀਤੀ ਹੈ। ਆਫ ਕੋਰਸ ਐਡਵਾਂਸ ਲੈਵਲ ਇਜ਼ 1-to-1 ਕਿਉਂਕਿ ਹਰ ਪਰਸਨ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ ਔਰ ਹਰ ਪਰਸਨ ਡਿਫਰੈਂਟ ਲੈਵਲ ਹੁੰਦਾ, ਉਹ ਇਨ ਪਰਸਨ ਡਿਸਕਸ ਕੀਤੀਆਂ ਜਾਂਦੀਆਂ। ਅੱਜ ਵੀ ਇਹ ਕੁਐਸਚਨ ਉਹਨਾਂ ਲਈ ਕਿ ਜਿਹੜੇ ਲੋਕ ਸਟਾਰਟ ਕਰ ਰਹੇ ਨੇ, ਜਿਹੜੇ ਹਲੇ ਇੱਕ ਪਹਿਲੀ ਸਟੇਜ ਤੇ ਹੈਗੇ ਨੇ ਆਪਣੇ ਫਾਈਨੈਂਸਿਸ ਦੇ ਔਰ ਬੈਟਰ ਕਰਨਾ ਚਾਹੁੰਦੇ ਨੇ, ਉਹ ਕਿੱਦਾਂ ਕਰਨ, ਕਿੱਦਾਂ ਪੈਸਾ ਸੇਵ ਕਰ ਸਕਦੇ, ਛੋਟੀਆਂ ਛੋਟੀਆਂ ਕਿਹੜੀਆਂ ਹੈਬਿਟਸ ਹੋ ਸਕਦੀਆਂ ਜਿਹੜੀਆਂ ਉਹਨਾਂ ਨੂੰ ਉਹਨਾਂ ਦੇ ਫਾਈਨੈਂਸ ਨੂੰ ਇੰਪਰੂਵ ਕਰ ਸਕਦੀਆਂ ਜਾਂ ਉਹਨਾਂ ਦੇ ਮਨੀ ਨੂੰ ਕੁਇਕਲੀ ਗਰੋ ਕਰੇ, ਉਹਨਾਂ ਦੀ ਸੇਵਿੰਗਸ ਨੂੰ ਕੁਇਕਲੀ ਗਰੋ ਕਰੇ। ਇਵਨ ਤੋਂ ਹਰ ਬੰਦਾ ਕਰਨਾ ਚਾਹੁੰਦਾ। ਪਹਿਲੀ ਚੀਜ਼ ਤੇ ਆ ਦੇਖੋ ਕਿ ਜਨਵਰੀ ਆਉਣ ਵਾਲਾ, ਜਨਵਰੀ ਜਿਹੜਾ ਮਹੀਨਾ ਹੁੰਦਾ ਨਾ ਯੁਧਵੀਰ ਜੀ, ਸਾਈਕੋਲੋਜੀਕਲੀ ਹੁੰਦਾ ਕਿ ਬੜੇ ਸਾਰੇ ਲੋਕ ਜਿਹੜੇ ਆ ਜ਼ਿਆਦਾਤਰ ਆਪਣਾ ਪੈਸਾ ਦਸੰਬਰ ਚ ਸਪੈਂਡ ਕਰਦੇ ਆ, ਹੋਲੀਡੇਜ ਟਾਈਮ ਹੈ, ਫੈਮਲੀਜ਼ ਗੈਟ ਟੂਗੈਦਰ ਹੁੰਦੀਆਂ ਜਾਂ ਕ੍ਰਿਸਮਸ ਆ ਗਿਆ, ਗਿਫਟ ਦੇਣੇ ਆ, ਤੋ ਇਹ ਪੂਰੀ ਇਕੋਨਮੀ ਜਿਹੜੀ ਹੈ ਨਾ ਦਸੰਬਰ ਦੇ ਵਿੱਚ ਕਾਫੀ ਪੈਸਾ ਸਪੈਂਡ ਕਰਦੇ ਹੋ। ਜਨਵਰੀ ਚ ਬੜੇ ਸਾਰੇ ਲੋਕੀ ਜਿਹੜੇ ਆ ਉਹ ਸ਼ਰਿੰਕ ਬੈਕ ਕਰ ਜਾਂਦੇ ਨੇ ਕਿਉਂਕਿ ਹੁਣੇ ਰੀਸੈਂਟਲੀ ਇੰਨਾ ਖਰਚਾ ਕੀਤਾ, ਨਿਊ ਈਅਰ ਤੇ ਪਾਰਟੀਆਂ ਕੀਤੀਆਂ, ਘਰ ਪਾਰਟੀਆਂ ਕੀਤੀਆਂ, ਪ੍ਰੋਫੈਸ਼ਨਲ ਪਾਰਟੀਜ਼ ਕੀਤੀ, ਤੇ ਜਨਵਰੀ ਚ ਸਾਰੇ ਥੋੜਾ ਥੋੜਾ ਆਪਣਾ ਸ਼ਰਿੰਕ ਬੈਕ ਕਰ ਲੈਂਦੇ ਨੇ। ਹੁਣ ਉਹ ਜਦੋਂ ਜਨਵਰੀ ਚ ਸਡਨਲੀ ਕ੍ਰੈਡਿਟ ਕਾਰਡ ਦੀਆਂ ਵੀ ਰੈਵਨਿਊ ਘੱਟ ਜਾਂਦੇ ਨੇ ਕਿਉਂਕਿ ਲੋਕਾਂ ਨੂੰ ਪੇਮੈਂਟਾਂ ਕਰਨੀਆਂ, ਜਿਹੜਾ ਪੈਸੇ ਖਰਚੇ, ਉਹ ਬੈਸਟ ਮਹੀਨਾ ਹੁੰਦਾ ਆਪਣੀ ਹੈਬਿਟ ਨੂੰ ਡਿਵੈਲਪ ਕਰਨ ਦਾ, ਕਿਉਂਕਿ ਜਨਵਰੀ ਚ ਨੈਚੁਰਲੀ ਹਰ ਬੰਦੇ ਦੀ ਸਪੈਂਡਿੰਗ ਜਿਹੜੀ ਉਹ ਸ਼ਰਿੰਕ ਹੋ ਜਾਂਦੀ ਹੈਗੀ ਹੈ। ਇਸ ਕਰਕੇ ਉਹ ਬੈਸਟ ਮਹੀਨਾ ਹੁੰਦਾ ਉਸ ਹੈਬਿਟ ਨੂੰ ਕੈਰੀ ਆਨ ਕਰਨ ਦਾ। ਤੇ ਜਿਹੜਾ ਤਾਂ ਬੰਦਾ ਕਹਿੰਦਾ ਕਿ ਉਹ ਆਪਣੇ ਫਾਈਨੈਂਸ ਨੂੰ ਇੰਪਰੂਵ ਕਰਨਾ ਚਾਹੁੰਦਾ, ਆਪਣੀ ਸੇਵਿੰਗ ਨੂੰ ਫਾਸਟਰ ਇੰਪਰੂਵ ਕਰਨਾ ਚਾਹੁੰਦਾ, ਉਹ ਜਨਵਰੀ ਨੂੰ ਬੇਸ ਬਣਾ ਲੈ ਕਿ ਯਾਰ ਜਿਹੜੀਆਂ ਚੀਜ਼ਾਂ, ਜਿਹੜੀ ਸਪੈਂਡਿੰਗ ਮੇਰੀ ਜਨਵਰੀ ਚ ਰਹਿਣਗੀਆਂ ਨਾ, ਉਹ ਮੈਂ ਕੰਟੀਨਿਊ ਕਰਨੀ ਹੈ, ਉਹ ਮੈਂ ਸਾਰਾ ਸਾਲ ਕੰਟੀਨਿਊ ਕਰਨੀ ਹੈ। ਇਸ ਦਾ ਮਤਲਬ ਹਰ ਬੰਦਾ ਜਿੱਦਾਂ ਦਾ ਵੀ ਲਾਈਫ ਸਟਾਈਲ ਰੱਖੇਗਾ ਜਨਵਰੀ, ਜੇ ਉਹਨੂੰ ਵੀ ਬੇਸ ਲਾਈਨ ਬਣਾ ਲੈਣਾ, ਆਈ ਗਰੰਟੀ ਯੂ ਫਾਈਨੈਂਸ ਇੰਪਰੂਵ ਹੋਣਾ ਸ਼ੁਰੂ ਹੋ ਜਾਏਗਾ। ਜਨਵਰੀ ਜਦੋਂ ਨਵਾਂ ਸਾਲ ਸ਼ੁਰੂ ਹੁੰਦਾ, ਜਿਹੜਾ ਬੰਦਾ ਕਹਿੰਦਾ ਯਾਰ ਮੈਂ ਨਾ ਸੋਚਦਾ ਜਿਮ ਜਾਵਾਂਗਾ, ਮੈਂ ਐਕਸਰਸਾਈਜ਼ ਕਰਾਂਗਾ, ਨਵਾਂ ਸਾਲ ਸ਼ੁਰੂ ਹੋ ਰਿਹਾ, ਮੈਂ ਉਹ ਜੋ ਵੀ ਉਹਨੇ ਆਪਣਾ ਮਾਇੰਡ ਸੈਟ ਬਣਾਇਆ ਨਾ ਜਨਵਰੀ ਦੇ, ਆਪਣੀ ਮਰਜ਼ੀ ਨਾਲ ਬਣਾਓ ਮਾਇੰਡ ਸੈਟ, ਕੋਈ ਫੋਰਸ ਨਹੀਂ ਹੈ, ਕੋਈ ਜੋ ਤੁਹਾਡਾ ਮਨ ਕਰਦਾ, ਲੇਕਿਨ ਜੋ ਜਨਵਰੀ ਚ ਤੁਸੀਂ ਡਿਸਾਈਡ ਕਰੋਗੇ, ਤੁਸੀਂ ਮੇਕ ਸ਼ੋਰ ਕੀ ਕਰਨਾ ਕਿ ਉਹ 12 ਮਹੀਨੇ ਕਰਨਾ, ਉਹ ਭਾਵੇਂ ਤੁਹਾਡੀ ਐਕਸਰਸਾਈਜ਼ ਹੀ ਕਿਉਂ ਨਾ ਹੋਏ। ਇੱਕ ਬੰਦੇ ਨੇ ਕਿਹਾ ਯਾਰ ਨਵਾਂ ਸਾਲ ਆ ਰਿਹਾ, ਮੈਂ ਨਾ ਆਪਣੀ ਡਾਇਟ ਇੰਪਰੂਵ ਕਰਨੀ ਹੈ, ਜੋ ਵੀ ਜਨਵਰੀ ਦੇ ਵਿੱਚ ਡਿਸਾਈਡ ਕਰੋਗੇ ਮੇਕ ਸ਼ੋਰ ਉਹਨੂੰ 12 ਮਹੀਨੇ ਕੈਰੀ ਆਨ ਕਰ ਲਓ, ਜੇ ਉਹਨੂੰ ਤੁਸੀਂ ਹੈਬਿਟ ਬਣਾ ਕੇ ਕਿਸੇ ਵੀ ਏਰੀਆ ਆਫ ਯੋਰ ਲਾਈਫ, ਕਿਉਂਕਿ ਜਨਵਰੀ ਚ ਹਰ ਪਰਸਨ ਕੋਸ਼ਿਸ਼ ਕਰਦਾ ਕਿ ਆਪਣੇ ਆਪ ਨੂੰ ਥੋੜਾ ਇੰਪਰੂਵ ਕਰ ਲੈ, ਪਹਿਲੇ ਨਾਲੋਂ ਚੀਜ਼ਾਂ ਬੈਟਰ ਕਰ ਲੈ, ਤੋ ਵਾਈ ਡੋਂਟ ਵੀ ਮੇਕ ਦੈਟ ਅ ਬੇਸਿਸ ਫਾਈਨੈਂਸ ਦੇ ਵਿੱਚ ਵੀ, ਪਹਿਲੀ ਚੀਜ਼ ਹੈ। ਦੂਜੀ ਚੀਜ਼, ਜੇ ਤੁਸੀਂ ਪੈਸਾ ਤਾਂ ਹਰ ਕੋਈ ਕਮਾਉਂਦਾ, ਫਿਰ ਖਰਚਦਾ ਵੀ ਰਹਿੰਦਾ, ਹਰ ਬੰਦੇ ਦਾ ਪੈਸਾ ਖਰਚਿਆ ਜਾਂਦਾ। ਫਿਰ ਜਦ ਤੁਸੀਂ ਬਿਗਨਿੰਗ ਚ ਹੈਗੇ ਆਪਣੇ ਫਾਈਨੈਂਸ ਦੇ, ਮੇਕ ਸ਼ੋਰ ਜੋ ਤੁਸੀਂ ਸ਼ੋਪ ਅਰਾਊਂਡ ਕਰਨਾ, ਸ਼ੋਪ ਅਰਾਊਂਡ ਫੋਰ ਡਿਸਕਾਊਂਟ, ਕੁਝ ਐਪਸ ਹੁੰਦੀ ਜਿਹੜੀ ਵੀ ਚੀਜ਼ ਤੁਸੀਂ ਬਾਏ ਕਰਨੀ ਹੈਗੀ ਉਹਨੂੰ ਆਨਲਾਈਨ ਸਰਚ ਕਰ ਲਓ। ਆਨਲਾਈਨ ਦੇ ਵਿੱਚ ਵੀ ਮੈਨੂੰ ਯਾਦ ਆ ਅਰਲੀ 20s ਦੇ ਵਿੱਚ ਵੀ ਤਾਂ ਮੈਂ ਮੇਰੇ ਸੋਫਟਵੇਅਰ ਦੇ ਉੱਪਰ ਐਕਸਟੈਂਸ਼ਨ ਲੱਗੀ ਹੁੰਦੀ ਸੀ, ਆਟੋਮੈਟਿਕਲੀ ਉਹ ਸਾਰੇ ਪ੍ਰੋਮੋ ਕੋਡ ਵੀ ਕੈਲਕੂਲੇਟ ਕਰਕੇ ਜਿਹੜੀ ਵੀ ਚੀਜ਼ ਮੈਂ ਬਾਏ ਆਨਲਾਈਨ ਕਰਦਾ ਸੀ ਉਹਨੂੰ ਫਰਦਰ 10%, 20%, 30% ਡਿਸਕਾਊਂਟ ਕਰ ਦਿੰਦਾ ਸੀਗਾ। ਉਹ ਸ਼ੁਰੂ ਚ ਜੇ ਤੁਸੀਂ ਆਪਣੇ ਫਾਈਨੈਂਸ ਨੂੰ ਬੈਟਰ ਕਰਨਾ ਤੇ ਚੀਜ਼ਾਂ ਕਰਨੀ ਜ਼ਰੂਰੀ ਹੈ। ਦ ਵੈਲਿਊ ਫੋਰ ਯੋਰ ਮਨੀ, ਵੈਲਿਊ ਫੋਰ ਯੋਰ ਮਨੀ ਸਾਰੀ ਉਮਰ ਵੀ ਨਹੀਂ ਦੇਖਣੀ ਹੈ, ਉਹ ਡਿਫਰੈਂਟ ਕਨਸੈਪਟ ਹੈ, ਕਿਸੇ ਹੋਰ ਟਾਈਮ ਤੋਂ ਅਸੀਂ ਗੱਲ ਕਰਾਂਗੇ। ਲੇਕਿਨ ਇਨ ਦ ਬਿਗਨਿੰਗ, ਜੇ ਤੁਸੀਂ ਬਿਗਨਿੰਗ ਸਟੇਜ ਤੇ ਹੈਗੇ ਆਪਣੇ ਫਾਈਨੈਂਸ ਦੇ, ਟੇਕ ਡਿਸਕਾਊਂਟ, ਪ੍ਰੋਮੋ ਕੋਡ, ਜਿਹੜੇ ਬ੍ਰਾਂਡ ਨੇਮ ਉਹਨੂੰ ਰਿਪਲੇਸ ਕਰ ਦਿਓ, ਜ਼ਰੂਰੀ ਨਹੀਂ ਹਰ ਚੀਜ਼ ਬ੍ਰਾਂਡ ਨੇਮ ਹੀ ਚਾਹੀਦੀ ਹੈ, ਹਨਾ। ਉਹਦੇ 'ਚ ਵੀ ਬੜਾ ਪੈਸਾ ਬਚ ਜਾਂਦਾ। ਤੁਸੀਂ ਗਰੋਸਰੀ ਸਟੋਰ ਗਏ, ਉੱਥੇ ਦੋ ਤਰ੍ਹਾਂ ਦੀ ਕੈਚਅਪ ਹੈ, ਇੱਕ ਬ੍ਰਾਂਡ, ਇੱਕ ਦੂਜਾ ਨੋ ਬ੍ਰਾਂਡ ਹੈ, ਨੋ ਬ੍ਰਾਂਡ ਪਿਕਅਪ ਕਰ ਲਓ ਫੋਰ ਦਾ ਟਾਈਮਿੰਗ, ਨੋ ਪ੍ਰੋਬਲਮ। ਉਹ ਕਈ ਜ਼ਿਆਦਾਤਰ ਕੇਸਿਸ ਉਹ ਪਿੱਛੇ ਕੋਈ ਮੈਨੂਫੈਕਚਰਿੰਗ ਹੈ ਜਿਹੜੀ ਦੋਨੋਂ ਸੌਸਿਸ ਬਣਾ ਰਹੀਆਂ, ਸੌਸ ਬਣਾ ਰਹੀਆਂ, ਲੇਕਿਨ ਕਿਉਂਕਿ ਇੱਕ ਪੈਕੇਜਿੰਗ ਅੱਛੀ ਦਿਖ ਰਹੀ ਹੈ ਉਹਦੀ ਕੋਸਟ ਬੈਟਰ ਹੋ ਜਾਂਦੀ ਹੈ। ਉਹ ਚੀਜ਼ ਖਾਣ ਵਾਲੀ ਹੈ, ਦੇਖਣ ਵਾਲੀ ਤਾਂ ਹੈ ਨਹੀਂ, ਦੈਨ ਵਾਈ ਸਪੈਂਡ ਮੋਰ ਮਨੀ ਔਨ ਥਿੰਗਸ ਲਾਈਕ ਦਿਸ। ਉਸ ਤੋਂ ਬਾਅਦ ਜਦੋਂ ਤੁਸੀਂ ਕੋਈ ਵੀ ਮੇਜਰ ਪਰਚੇਸ ਕਰਦੇ ਹੋ, ਹਮੇਸ਼ਾ ਕੋਸ਼ਿਸ਼ ਕਰਨੀ ਹੈ ਲਾਸਟ ਈਅਰ ਦਾ ਮਾਡਲ ਬਾਏ ਕਰ ਲਓ, 1 ਈਅਰ ਪਿੱਛੇ ਚਲੇ ਜਾਓ ਅਪਰੋਕਸੀਮੇਟਲੀ। ਤੁਸੀਂ ਸੈਲਫੋਨ ਅੱਜ ਦੀ ਡੇਟ 'ਚ ਜਿਹੜਾ ਲੇਟੈਸਟ ਫੋਨ ਹੈ ਉਹਦਾ ਇੱਕ ਮਾਡਲ ਪਿੱਛੇ ਲੈ ਲਓ, ਯੂ ਸੇਵ ਸੋ ਮਚ ਮਨੀ। ਤੁਸੀਂ ਦੇਖੋਗੇ ਤੁਹਾਡਾ $700-800 ਘੱਟ ਹੀ ਲੱਗੇਗਾ ਜੇ ਇੱਕ ਮਾਡਲ ਪਿੱਛੇ ਲੋਗੇ, ਔਰ ਉਹਨੇ ਵੀ ਉਹੀ ਚੀਜ਼ ਕਰਨੀ ਹੈ ਜੋ ਕਰੰਟ ਮਾਡਲ ਕਰ ਰਿਹਾ। ਜੇ ਤੁਸੀਂ ਕਾਰ ਲੈਣ ਜਾ ਰਹੇ ਹੋ ਅੱਜ ਤੇ ਉਹ ਇੱਕ ਸਾਲ ਪਿੱਛੇ ਦਾ ਮਾਡਲ ਲੈ ਲਓ, ਰਾਧਾ ਨਾਨ ਕਿ ਜਿਹੜਾ ਇਸੀ ਮਹੀਨੇ ਹਲੇ ਇੰਟਰੋਡਿਊਸ ਹੋਇਆ 2024 ਦਾ, 2023 ਦਾ ਮਾਡਲ ਦੇਖ ਲਓ। ਦੈਟ ਵਿਲ ਸੇਵ ਯੂ ਸੋ ਮਚ ਮਨੀ, ਇਟ ਵਿਲ ਸੇਵ ਯੂ ਵੇ ਟੂ ਮਚ ਮਨੀ। ਅੱਛਾ, ਤੁਸੀਂ ਫਾਈਨੈਂਸ਼ੀਅਲ ਸਕਸੈਸ ਅਚੀਵ ਕਰ ਲਿਓ, ਤੇ ਬਾਅਦ ਚ ਵੀ ਜਿਹੜੀਆਂ ਮੇਜਰ ਪਰਚੇਸਿਸ ਆ, ਯੂ ਕੈਨ ਸੇਵ ਲਿਟਲ ਬਿਟ ਮਨੀ, ਯੂ ਹੈਵ ਨੋ ਆਈਡੀਆ ਹਾਊ ਮਚ ਮਨੀ ਯੂ ਕੈਨ ਐਂਡ ਅਪ ਸੇਵਿੰਗ। ਜਦੋਂ ਤੁਸੀਂ ਗੱਡੀ ਖਰੀਦਦੇ ਉਦੋਂ ਤੇ ਫਰੇਟ ਚਾਰਜਿਸ ਲੱਗ ਰਹੇ ਨੇ, ਉਹਦੇ ਉੱਤੇ ਤੁਸੀਂ ਪੈਕੇਜਿਸ ਐਡ ਕਰ ਰਹੇ ਹੋ, ਇੰਟੈਲੀਜੈਂਟ ਪੈਕੇਟ ਚਾਹੀਦਾ, ਪ੍ਰੀਮੀਅਮ ਪੈਕੇਜ ਚਾਹੀਦਾ, ਲੈਦਰ ਸੀਟਸ ਚਾਹੀਦੀਆਂ। ਜਦੋਂ ਗੱਡੀ ਇੱਕ ਸਾਲ ਕਿਉਂਕਿ ਕ੍ਰੈਡਿਟ ਤੇ ਬਾਏ ਕਰਨਾ ਲੋਕੀ ਕਹਿੰਦੇ ਨੇ ਇੱਕੋ ਹੀ ਗੱਲ, ਮੈਨੂੰ ਪਤਾ ਨਾ ਮੈਂ $1,000 ਖਰਚਣਾ, ਮੈਂ ਕ੍ਰੈਡਿਟ ਖਰਚਾ ਜਾਂ ਕੈਸ਼ ਖਰਚਾ ਜਾਂ ਡੈਬਿਟ, ਦੇਰ ਇਜ਼ ਨੋ ਡਿਫਰੈਂਸ, ਦੇਰ ਇਜ਼ ਅ ਡਿਫਰੈਂਸ। ਤੁਸੀਂ ਅੱਜ ਚਲੇ ਜਾਓ ਹਡਸਨ ਬੇ ਦੇ ਵਿੱਚ ਚਲੇ ਜਾਓ, ਜਦੋਂ ਵੀ ਪਰਚੇਸ ਪੇਮੈਂਟ ਕਰਨ ਲੱਗੋਗੇ ਤੁਹਾਨੂੰ ਕਹੇਗਾ, ਪੁੱਛਣਗੇ ਡੂ ਯੂ ਹੈਵ ਅ ਹਡਸਨ ਬੇ ਕ੍ਰੈਡਿਟ ਕਾਰਡ, ਤੁਸੀਂ ਕਹੋਗੇ ਨਹੀਂ ਹੈ, ਉਹ ਕਹਿੰਗੇ ਹੁਣੇ ਲੈ ਲਓ, ਹੁਣੇ ਤੋਂ ਹੁਣੇ $40-50 ਤੁਹਾਡਾ ਡਿਸਕਾਊਂਟ ਕਰ ਦਿੰਦੇ ਹਾਂ, 20% ਡਿਸਕਾਊਂਟ ਕਰ ਦਿੰਦੇ ਹਾਂ। ਉਹ ਕਿਉਂ ਕੰਪਨੀ ਤੁਹਾਨੂੰ ਡਿਸਕਾਊਂਟ ਕਰ ਰਹੀ ਹੈ ਉਸ ਟਾਈਮ 20%? ਹਰ ਬੰਦੇ ਨੂੰ ਆਫਰ ਹੋਏਗੀ, ਸਿਰਫ ਕਿ ਕਿਸੇ ਤਰੀਕੇ ਨਾਲ ਬੰਦਾ ਸਾਡੇ ਕ੍ਰੈਡਿਟ ਕਾਰਡ ਤੇ ਆ ਜਾਏ। ਕਸਟਮਰ ਸਾਡਾ ਹੀ ਆ, ਸਾਡੇ ਕੋਲ ਖਰੀਦੇਗਾ, ਲੇਕਿਨ ਜੇ ਇੱਕ ਵਾਰ ਕੋਈ ਕ੍ਰੈਡਿਟ ਕਾਰਡ ਆ ਗਿਆ, ਅਸੀਂ ਸਾਡੇ ਕੋਲ ਇੰਨਾ ਪੈਸਾ ਕਮਾ ਲੈਣਾ ਲਾਈਫ ਟਾਈਮ, ਸਾਨੂੰ ਪਤਾ ਵੀ ਨਹੀਂ ਲੱਗਣਾ। ਉਹ 20-30-50 ਦਾ ਡਿਸਕਾਊਂਟ ਬਿਕੋਜ਼ ਦੇ ਨੋ ਦਾ ਹੈਬਿਟ ਆਫ ਦਾ ਇੰਡੀਵਿਜੁਅਲ, ਔਰ ਜਿਹੜੀ ਕ੍ਰੈਡਿਟ ਕਾਰਡ ਕੰਪਨੀਆਂ, ਹਾਊ ਡੂ ਦੇ ਮੇਕ ਮਨੀ। ਬੜੇ ਸਾਰੇ ਲੋਕੀ ਕਹਿੰਦੇ ਯਾਰ ਮੈਂ ਕ੍ਰੈਡਿਟ ਕਾਰਡ ਯੂਜ਼ ਕਰਦਾ, ਮੈਂ ਤਾਂ 20 ਦਿਨਾਂ 'ਚ ਪੇਮੈਂਟ ਕਰ ਦਿੰਦਾ, ਮੈਂ ਤਾਂ ਇੰਟਰਸਟ ਹੀ ਨਹੀਂ ਦਿੱਤਾ। ਤੁਸੀਂ $1 billion ਕੰਪਨੀ ਨੂੰ ਆਊਟਸਮਾਰਟ ਨਹੀਂ ਕੀਤਾ, $1 billion ਕੰਪਨੀ ਦਾ ਸਟਿਲ ਆਊਟਸਮਾਰਟਿੰਗ ਹੈ। ਉਹਨਾਂ ਨੂੰ ਪਤਾ ਹੈ ਕਿ ਅਸੀਂ ਜਦੋਂ ਬੰਦੇ ਕੋਲ ਕ੍ਰੈਡਿਟ ਕਾਰਡ ਹੋਏਗਾ, ਜਿੱਥੇ ਇਹਨੇ 500 ਖਰਚਣੇ, ਇਹਨੇ 800 ਖਰਚਣੇ ਸ਼ੁਰੂ ਕਰ ਦਿੰਦੇ ਆ, ਜਿੱਥੇ 1,000 ਖਰਚਣੇ ਉੱਥੇ 1,500 ਖਰਚੇਗਾ ਬੰਦਾ। ਹਿਊਮਨ ਸਾਈਕੋਲੋਜੀ ਹੈ। ਸੋ ਮੇਕ ਸ਼ੋਰ ਇਫ ਯੂ ਵਾਂਟ ਟੂ ਇੰਪਰੂਵ ਯੋਰ ਫਾਈਨੈਂਸਿਸ ਫੋਰ ਦਾ ਬਿਗਨਿੰਗ ਆਫ ਯੋਰ ਕਰੀਅਰ ਇਨ ਫਾਈਨੈਂਸ, ਜ਼ਿਆਦਾ ਕ੍ਰੈਡਿਟ ਕਾਰਡ ਨਾ ਯੂਜ਼ ਕਰੋ ਅਨਲੈਸ ਤੁਹਾਡੀਆਂ ਹੈਬਿਟ ਡਿਵੈਲਪ ਹੋ ਚੁੱਕੀਆਂ। ਇੱਕ ਵਾਰ ਫਾਈਨੈਂਸ਼ਲੀ ਸਕਸੈਸਫੁਲ ਹੋ ਚੁੱਕੇ, ਦੈਨ ਨੋ ਪ੍ਰੋਬਲਮ, ਫਿਰ ਕ੍ਰੈਡਿਟ ਕਾਰਡ ਵੀ ਯੂਜ਼ ਕਰੋ। ਕ੍ਰੈਡਿਟ ਕਾਰਡ ਦੇ ਪੁਆਇੰਟਸ ਵੀ ਹੁੰਦੇ ਨੇ, ਦੇ ਵਿਲ ਪੇ ਯੂ ਸੋ ਮਚ। ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜਾ ਕ੍ਰੈਡਿਟ ਕਾਰਡ ਲੈਣਾ, ਕਿਸ ਤਰੀਕੇ ਨਾਲ ਲੈਣਾ। ਕਈ ਵਾਰ ਨਹੀਂ, ਇਹ ਕ੍ਰੈਡਿਟ ਕਾਰਡ ਫ੍ਰੀ ਹੈ, ਇਹਦੀ ਫੀਸ ਹੈਗੀ ਹੈ, ਫੀਸ ਵਾਲਾ ਨਹੀਂ ਲੈਣਾ ਆਪਾਂ, ਫ੍ਰੀ ਵਾਲਾ ਲੈਣਾ। ਵੈਲਿਊ ਦੇਖੋ ਕਿਸ ਚੀਜ਼ ਦੀ ਹੈ। ਕਈ ਵਾਰ ਕ੍ਰੈਡਿਟ ਕਾਰਡ ਐਨੂਅਲ ਫੀ ਪੇ ਕਰਨ ਦੇ ਬਾਅਦ ਚ ਵੀ, ਯੁਧਵੀਰ ਜੀ ਰੀਸੈਂਟਲੀ ਲਾਸਟ ਮੰਥ ਆਈ ਵਾਜ਼ ਆਊਟ ਆਫ ਕੰਟਰੀ, ਆਈ ਵਾਜ਼ ਇਨ ਗ੍ਰੀਸ ਫੋਰ 2 weeks, ਮੇਰਾ ਰਹਿਣਾ, ਹੋਟਲਾਂ ਦਾ ਖਾਣਾ ਪੀਣਾ, ਏਅਰਲਾਈਨ, ਐਵਰੀ ਸਿੰਗਲ ਥਿੰਗ ਵਾਜ਼ ਪੇਡ ਬਾਈ ਮਾਈ ਕ੍ਰੈਡਿਟ ਕਾਰਡ। ਇਹ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਰਿਹਾ ਸਾਲ ਦੀ, ਸਾਲ ਚ ਮੇਰੇ 3-4 ਟ੍ਰਿਪ ਸੀਗੇ, ਇਟ ਵਾਜ਼ ਆਲ ਪੇਡ ਬਾਈ ਕ੍ਰੈਡਿਟ ਕਾਰਡ। ਹੋ ਗਿਆ ਨਾ ਫ੍ਰੀ ਮੇਰੇ ਵਾਸਤੇ, ਇਹਦਾ ਪੇ ਆ ਸਿੰਗਲ ਪੈਨੀ ਟੂ ਟਰੈਵਲ ਟੂ ਆਲ ਦੀਸ ਕੰਟਰੀਜ਼, ਆਨਸਰ ਇਜ਼ ਨੋ। ਲੇਕਿਨ ਉਹ ਦੈਨ, ਬਟ ਐਸ ਬਿਗਨਿੰਗ ਚ ਨਹੀਂ, ਕਿ ਬੜੇ ਸਾਰੇ ਲੋਕੀ ਮੇਰੇ ਕੋਲ ਪੁਆਇੰਟਸ ਹੋਣੇ ਚਾਹੀਦੇ ਆ, ਸਾਡੇ ਬਿਜ਼ਨਸ ਆ ਯੁਧਵੀ ਜੀ, ਤੁਹਾਡਾ ਵੀ ਆ, ਸਾਡੇ ਐਕਸਪੈਂਸਿਸ ਚੱਲਦੇ ਰਹਿੰਦੇ ਨੇ ਕ੍ਰੈਡਿਟ ਕਾਰਡ ਤੇ, ਤੋ ਦੈਨ ਇਟਸ ਓਕੇ ਟੂ ਟੇਕ ਦਾ ਵੈਲਿਊ ਫਰੋਮ ਦੇਅਰ ਐਸ ਵੈਲ। ਜਦੋਂ ਵੀ ਗੱਡੀ ਬਾਏ ਕਰਨੀ ਹੈ, ਅਗੇਨ ਇਸੀ ਵੀਕ ਦੀ ਗੱਲ ਕਰ ਰਿਹਾ, ਆਈ ਜਸਟ ਚੇਂਜ ਮਾਈ ਕਾਰ, ਜ਼ਰੂਰੀ ਨਹੀਂ ਹੈ 2024 ਹੀ ਚਾਹੀਦੀ ਸੀਗੀ, ਇੱਕ 2023 ਵਿੱਚ ਦਾ 1 year ਬੈਕ, ਇਟ ਸੇਵ ਮੀ ਐਟਲੀਸਟ $34,000 ਜਸਟ ਓਨ ਦਾ ਕਾਰ, ਜਸਟ ਬਿਕੋਜ਼ ਉੱਥੇ 2024 ਦੀ ਜਗ੍ਹਾ 2023 ਲਿਖਿਆ ਗਿਆ, ਦੈਟਸ ਓਕੇ, ਬਸ ਅ ਬਿਗ ਡੀਲ। ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ, ਦਿਸ ਆਲ ਐਡ ਅਪ ਟੂ ਯੋਰ ਫਾਈਨੈਂਸ। ਜਦੋਂ ਤੁਸੀਂ ਇੰਸ਼ੋਰੈਂਸ ਕਰਾਉਣੀ ਹੈ ਗੱਡੀ ਦੀ, ਹਰ ਬੰਦੇ ਨੇ ਕਰਾਉਣੀ ਹੈ, ਮੈਂਡੇਟਰੀ ਹੈਗੀ ਆ। ਆਪਣਾ ਡਿਡਕਟੇਬਲ ਦੇਖੋ, ਜ਼ਿਆਦਾਤਰ ਮੈਂ ਲੋਕਾਂ ਨਾਲ ਦੇਖਿਆ $500 ਦਾ ਡਿਡਕਟੇਬਲ ਹੁੰਦਾ, ਅੱਛਾ ਉਹਦੇ ਕਰਕੇ ਜੋ ਵੀ ਉਹ ਪ੍ਰੀਮੀਅਮ ਪੇ ਕਰ ਰਿਹਾ। ਲੇਕਿਨ ਜਦੋਂ ਵੀ ਗੱਡੀ ਕਿੱਥੇ ਲੱਗ ਜਾਂਦੀ ਹੈ, ਜਿੱਥੇ ਛੋਟਾ ਮੋਟਾ ਖਰਚਾ ਹੁੰਦਾ, $1,000-2,000 ਦਾ, ਮੈਂ ਦੇਖਿਆ ਦੋ ਲੋਕੀ ਆਪਸ 'ਚ ਡੀਲ ਕਰ ਲੈਂਦੇ, ਯਾਰ ਮੈਂ ਤੇਰੀ ਗੱਡੀ ਠੀਕ ਕਰਾ ਦੇਣਾ, ਇੰਸ਼ੋਰੈਂਸ ਤੇ ਨਾ ਜਾਇਓ। ਜਦ ਇੰਸ਼ੋਰੈਂਸ ਤੇ ਜਾਣਾ ਹੀ ਨਹੀਂ ਹੈ, $1,000-3,000 ਵਾਸਤੇ ਤਾਂ ਡਿਡਕਟੇਬਲ ਹੀ $2,500 ਕਿਉਂ ਨਹੀਂ ਰੱਖ ਲੈਂਦੇ ਫਿਰ, ਕਿਉਂਕਿ ਪਤਾ ਹੀ ਹੈ ਉੱਥੋਂ ਤੱਕ ਦਾ ਕਲੇਮ ਜਦ ਕੈਸ਼ ਹੀ ਦੇਣਾ ਹੈ, ਦੈਨ ਵਾਈ ਡੂ ਯੂ ਮੈਨ ਕੀਪ ਅ $500 ਡਿਡਕਟੇਬਲ? ਇੰਨਾ ਵੀ ਉਹ 'ਚੋਂ ਪੈਸਾ ਬਚੇਗਾ ਤੁਹਾਡਾ, ਸਾਲ ਦਾ 300 ਬਚੇ, 400 ਬਚੇ, ਲੇਕਿਨ ਡਿਡਕਟੇਬਲ ਨੂੰ ਐਡਜਸਟ ਕਰੋ। ਕਿਸ ਪੁਆਇੰਟ ਤੇ ਐਡਜਸਟ ਕਰਨਾ, ਕਿਸ ਤਰੀਕੇ ਨਾਲ ਇੰਸ਼ੋਰੈਂਸਿਸ ਨੂੰ ਪਲੇਸ ਕਰਨਾ। ਜਿਹੜੀਆਂ ਵੀ ਚੀਜ਼ਾਂ ਹੈਗੀਆਂ ਐਵਰੀ ਡੇ ਦੀਆਂ, ਜਿਹੜੀਆਂ ਚੀਜ਼ਾਂ ਹੈਗੀਆਂ ਅਨਨੈਸੈਸਰੀ ਜਿਹੜੇ ਐਕਸਪੈਂਸਿਸ, ਉਹਨੂੰ ਕੱਟ ਡਾਊਨ ਕਰ ਦਿਓ। 2024 ਦੇ ਵਿੱਚ ਆਪਣਾ ਫਾਈਨੈਂਸ ਬੈਟਰ ਕਰਨਾ, ਬੜੀਆਂ ਸਾਰੀਆਂ ਚੀਜ਼ਾਂ ਹੋਣਗੀਆਂ ਅਨਨੈਸੈਸਰੀਲੀ। ਹੋ ਸਕਦਾ ਤੁਹਾਡਾ ਖਾਣ ਪੀਣ ਦਾ ਖਰਚਾ ਹੀ ਬਾਹਰ, ਆਮ ਬੰਦਾ ਕਹਿੰਦਾ ਯਾਰ ਮੇਰਾ $700-800 ਹੋਣਾ ਗਰੋਸਰੀ ਦਾ ਖਰਚਾ, ਨਹੀਂ, ਖਾਣ ਪੀਣ ਦਾ ਤੁਸੀਂ ਟੋਟਲ ਦੇਖੋਗੇ ਜ਼ਿਆਦਾ ਹੋਏਗਾ, ਕਿਉਂਕਿ ਰੈਸਟੋਰੈਂਟ 'ਚ ਜਾ ਰਹੇ। ਮੇ ਬੀ ਯੂ ਕੈਨ ਸਟਾਰਟ ਕੁਕਿੰਗ ਐਟ ਹੋਮ, ਆਨਲਾਈਨ ਦੇਖ ਲਾ, ਯੂਟਿਊਬ ਤੇ ਵੀਡੀਓ ਦੇਖ ਲਈਆਂ ਨਵੀਂ ਨਵੀਂ ਕੁਕਿੰਗ ਦੀ, ਇਟਸ ਇੰਜੋਏਬਲ ਐਸ ਵੈਲ। ਲੇਕਿਨ ਸਾਰੀ ਉਮਰ ਇੱਦਾਂ ਨਹੀਂ ਕਰਦੇ ਰਹਿਣਾ, ਇਹ ਤਦ ਤੱਕ ਜਦ ਤੱਕ ਫਾਈਨੈਂਸ਼ੀਅਲ ਸਕਸੈਸ ਨਹੀਂ ਅਚੀਵ ਹੋ ਜਾਂਦੀ, ਉਸ ਤੋਂ ਬਾਅਦ ਇਟਸ ਓਕੇ ਟੂ ਸਪੈਂਡ ਮਨੀ ਔਨ ਦਾ ਰੈਸਟੋਰੈਂਟ ਐਸ ਵੈਲ। ਆਪਣੀਆਂ ਇੰਪਲਸਿਵ ਪਰਚੇਜ਼ ਨੂੰ ਰੋਕੋ। ਇੰਪਲਸਿਵ ਪਰਚੇਸ ਕੀ ਹੈ? ਮਾਲ 'ਚ ਗਈ, ਇੱਕ ਸ਼ਰਟ ਦੇਖੀ, ਟੌਪ ਦੇਖੀ, ਕੋਈ ਸੂਟ ਦੇਖਿਆ, ਪਸੰਦ ਆ ਗਏ, ਨਹੀਂ ਯਾਰ ਇਹ ਤਾਂ ਲੈਣਾ ਹੀ ਲੈਣਾ, ਜੋ ਮਰਜ਼ੀ ਹੋ ਜਾਏ, ਉਹ ਇੰਪਲਸਿਵ ਪਰਚੇਜ਼ ਹੈ। ਵੇਟ ਕਰ ਲਓ 3 ਦਿਨ, ਹਫ਼ਤਾ ਬਾਅਦ ਚੋ ਕਿ ਮੈਂ ਲੈ ਲਵਾਂਗਾ, ਲੇਕਿਨ ਹਫ਼ਤੇ ਬਾਅਦ ਚੋ। ਬੜੀ ਵਾਰ ਹੁੰਦਾ ਕਿ ਬ੍ਰੇਨ ਖੁਦ ਹੀ ਐਡਜਸਟ ਕਰ ਦਿੰਦਾ, ਯਾਰ ਲੋੜ ਤੇ ਹੈ ਨਹੀਂ ਮੇਰੀ ਅਲਮਾਰੀ 'ਚ, ਆਲਰੇਡੀ 20 ਸੂਟ ਪਏ ਆ, ਮੈਂ ਇੱਕ ਹੋਰ ਲੈਣ ਦੀ ਕੋਸ਼ਿਸ਼ ਕਰ ਰਿਹਾ, ਵਾਈ ਆਮ ਡੂਇੰਗ ਦਿਸ, ਹੈ ਨਾ। ਸਮਾਰਟ ਸ਼ਾਪਿੰਗ ਕੀਤੀ ਜਾ ਸਕਦੀ ਹੈ, ਜਿਹੜੀ ਵੀ ਚੀਜ਼ ਲੈਣੀ ਹੈਗੀ ਹੈ, ਹਰ ਚੀਜ਼ ਦੇ ਵਿੱਚ ਨੋ ਮੈਟਰ ਵਟ ਯੂ ਡੂ, ਆਈ ਐਮ ਟੈਲਿੰਗ ਯੂ, ਯੂ ਕੈਨ ਸੇਵ ਮਨੀ, ਐਂਡ ਯੂ ਸ਼ੁੱਡ ਸਪੈਸ਼ਲੀ ਇਫ ਯੂ ਆਰ ਇਨ ਯੋਰ ਅਰਲੀ 20s ਐਂਡ ਅਰਲੀ 30s ਦੇ ਵਿੱਚ, ਐਂਡ ਇਟ ਐਡਸ ਅਪ ਟੂ ਲੋਟਸ ਆਫ ਮਨੀ, ਕਿਉਂਕਿ ਉਹੀ ਪੈਸਾ ਸੇਵਿੰਗ 'ਚ ਜਾ ਸਕਦਾ, ਇਨਵੈਸਟਮੈਂਟ 'ਚ ਜਾ ਸਕਦਾ, ਫਿਊਚਰ 'ਚ ਜਾ ਸਕਦਾ। ਇਹ ਸਾਰਾ ਪੈਸਾ ਸੇਵ ਕਿਉਂ ਕੀਤਾ ਜਾ ਰਿਹਾ? ਭਾਵੇਂ ਤੁਸੀਂ ਮਹੀਨੇ 'ਚ $500 ਸੇਵ ਕੀਤਾ, ਤੁਸੀਂ ਕਹੋਗੇ ਯਾਰ 500 ਨਾਲ ਕੀ ਹੋਣਾ, ਜੇ ਸੇਵ ਕਰ ਵੀ ਲਿਆ ਤਾਂ ਕਿੰਨੀ ਕੁ ਵੱਡੀ ਗੱਲ ਹੋ ਗਈ ਲਾਈਫ ਦੇ ਵਿੱਚ, ਇਹਦੇ ਨਾਲ ਕੀ ਹੋਣਾ? ਉਹ 500 अपार्टमेंट छोटा कर लो इस ओके नोबड़ी जज यू ट्वेंटीज विच तुहानू कोई जज नहीं करता कि यार बंदा सक्सेसफुल है किस तरह का घर च रह रहा है किदां दी प्रॉपर्टी च रह रहा है गड्डी किदां कोई जज नहीं कर रहा तुहानू इफ यू आर अर्ली स्टेजेस ऑफ योर लाइफ इस ओके एक्चुअली जदों तुसी यंग एज च हुंदे हो और तुसी नहीं स्पेंडिंग करदे गड्डियां ते कारां तों बड़ा कंजरवेटिव नाल चलदे हो तुहानू लगदा कि यार मैं अपने सारे यारां दोस्तां च मेरी रिस्पेक्ट लूज हो रही है कि आ बंदा देखो आ किन्ना पिछे रह गया मैं गारंटी दे रहा तुहाडे अपने जिन्ने भी यार दोस्त होंगे ट्वेंटीज दे विच चांसेस आर यू आर लूजिंग रिस्पेक्ट लेकिन आई गारंटी यू जिन्ने भी मैच्योर लोग है 30 40 50 60 साल दे ऑल विल एप्रीशिएट यू ऐ किदां हो सकदा कि तुहाडे यार दोस्त तुहानू एप्रीशिएट नहीं कर रहे जदों तुसी चीजां नू कंजस्टेड वेच टाइट वेच कर रहे हो एक एक अपना पैसा देख रहे हो लेकिन जिन्ने भी मैच्योर लोग है इस दुनिया दे विच ओह सारे एप्रीशिएट कर रहे ने इदां किदां इसलिए एप्रीशिएट कर रहे क्योंकि सारे नू पता यार सानू भी यही करना चाहिदा सीगा 20 च 80 ते कीता नहीं ऐ बंदा कर रहा है You will gain respect. I guarantee you. If you do your finances in the right way from the beginning, don't worry about ki tade current lifestyle de vich. Kisi vi age da banda hoye 20s, 30s, 40s, tada jara current lifestyle hunda hai. Jadon tusi adjustments karniyan hagiyan. Oh shayad tade current jara yaar dost ha, oh environment hai, society hai, oh shayad oh appreciate nahi hoga. Lekin I'm telling you, people are way ahead of you. They will definitely appreciate you. Aur ohi log hi hunde hai jinna kol capacity hundi hai sadi life nu change karan di. उस तो बाद एक दो पॉइंट दो मिनट है ने उस तो बाद घर दियां कोई भी छोटी मोटिया चीजा है खुद ही फिक्स करनिया शुरू कर दो बेटर है खुद फिक्स कर छोटी मोटी घर की मेंटेनेंस होगी रिपेयर प्रोजेक्ट हो गए उत्ते प्रोफेशनल सर्विसेज से थोड़ा थोड़ा पैसा जरा है वो सेव हो जाता है बड़ी बार फिर मैं क्या साइकोलॉजिकल बंदा कहता कि यार 200-400 ना की फर्क पैना है यह सारिया चीजा टूगैदर इट मेक्स अ डिफरेंस अपनी सर्विसेज कर दिया सर्विसेज इंटरनेट फोन सैलफोन बंडल कर लो दूसरी कंपनियों ना कॉल कर लो यू विल सेव मनी ਇਹ ਵੀ ਮੈਨੂੰ ਯਾਦ ਹੈ ਬੜਾ ਫਨੀ ਹੈ ਇਨ ਮਾਈ ਅਰਲੀ ਟਵੈਂਟੀਜ਼ ਦੇ ਵਿੱਚ ਕਈ ਵਾਰ ਯਾਰ ਦੋਸਤ ਬੈਠੇ ਹੁੰਦੇ ਸੀਗੇ ਉਦੋਂ ਵੀ ਉਹਨਾਂ ਨੂੰ ਮੈਂ ਕਹਿੰਦਾ ਸੀਗਾ ਕੁਝ ਚੀਜ਼ਾਂ ਦਾ ਉਹ ਕਹਿੰਦਾ ਯਾਰ ਇੱਦਾਂ ਕਿੱਦਾਂ ਹੋ ਸਕਦਾ ਫੋਰ ਦ ਸੇਕ ਆਫ ਫਨ ਆਈ ਕਾਲਡ ਰੋਜਰਸ ਆਈ ਸਟਿਲ ਰਿਮੈਂਬਰ ਆਈ ਵਾਜ਼ ਇਨ ਮਾਈ ਅਰਲੀ ਟਵੈਂਟੀਜ਼ ਮੈਂ ਰੋਜਰਸ ਨੂੰ ਕਾਲ ਕੀਤਾ ਉਹ ਕਹਿੰਦਾ ਹਾਊ ਕੈਨ ਆਈ ਹੈਲਪ ਯੂ ਸਰ ਆਈ ਸੈਡ ਨੋ ਆਈ ਡੋਨਟ ਹੈਵ ਐਨੀ ਪ੍ਰੋਬਲਮ ਆਈ ਐਮ ਜਸਟ ਵੰਡਰਿੰਗ ਇਫ ਆਈ ਕੈਨ ਗੈਟ ਐਨੀ ਡਿਸਕਾਊਂਟ ਉਹ ਕਹਿੰਦੇ ਓਕੇ ਨੋ ਪ੍ਰੋਬਲਮ ਜਸਟ ਹੋਲਡ ਔਨ ਅ ਸੈਕ ਤਾਂ ਬਲੀਵ ਇਟ ਔਰ ਨੋਟ 3 ਮੰਥਸ ਲੇਟਰ ਔਰ ਸੌਰੀ 3 ਮੰਥਸ ਲੇਟਰ 3 ਮਿੰਟਸ ਲੇਟਰ She came back and she said, I put $200 credit on your account. I said, thank you very much. That's how simple it is. You just have to ask sometimes. But the fight nahi karni ki main tadi services cancel kar dunga, mainu discount de. No, fight nahi karni. Simple chizan understand karna hai. Apna tada jada thought hai, put it out in the society, put it out there. And if it's accepted, respect that. If it's not accepted, still respect that. अपने जड़ियां तड़ियां इंश्योरेंस पॉलिसीज हो गई लाइफ इंश्योरेंस पॉलिसीज हो गई उन्होंने सही तरीके ना कर लो ਉਹਦੇ ਚ ਵੀ ਕੁਝ ਪਾਲਿਸੀਜ ਹੁੰਦੀ ਹੈ ਜਿਹੜਾ ਤੁਸੀਂ ਜਾਂ ਤਾਂ ਸਾਰਾ ਪੈਸਾ ਸਪੈਂਡ ਕਰੀ ਜਾ ਰਹੇ ਹੋ ਸਾਰੀ ਉਮਰ ਲੇਕਿਨ ਉਹਨਾਂ ਚ ਕੁਝ ਇਨਵੈਸਟਮੈਂਟ ਟਾਈਪ ਪਾਲਿਸੀ ਹੁੰਦੀ ਹੈ ਵਿਚ ਪੇਜ ਯੂ ਬੈਕ ਉਹ ਵੀ ਇੱਕ ਤਰ੍ਹਾਂ ਦੀ ਸੇਵਿੰਗ ਹੋਗੀ ਤੁਹਾਡੀ ਹਾਂ ਜਦੋਂ ਇਹ ਸਾਰੀਆਂ ਤੁਹਾਡੀਆਂ ਚੀਜ਼ਾਂ ਅਚੀਵ ਹੋ ਗਈਆਂ ਫਾਈਨੈਂਸ਼ੀਅਲ ਸਕਸੈਸ ਇੱਕ ਦਿਨ ਪਹੁੰਚ ਗਏ ਫਾਈਨੈਂਸ਼ੀਅਲ ਫਰੀਡਮ ਤੇ ਤੁਸੀਂ ਪਹੁੰਚ ਗਏ ਦੈਨ ਯੂ ਡੂ ਵਟ ਐਵਰ ਯੂ ਵਾਂਟ ਟੂ ਡੂ ਉਸ ਪੁਆਇੰਟ ਤੇ ਲਗਜ਼ਰੀ ਗੁੱਡਸ ਖਰੀਦੋ ਪ੍ਰਾਈਵੇਟ ਐਜੂਕੇਸ਼ਨ ਕਰੋ ਲਗਜ਼ਰੀ ਟਰੈਵਲ ਕਰੋ ਆਰਟ ਖਰੀਦੋ ਚੈਰਿਟੀ ਕਰੋ ਹਾਈ ਐਂਡ ਸਰਵਿਸਿਜ਼ ਕਰੋ ਜੋ ਕਰਨਾ ਕਰੋ ਅੱਜ ਲਈ ਸਿਰਫ ਇੰਨਾ ਹੀ ਯੁਧਵੀਰ ਜੀ ਬਾਕੀ ਆਪਾਂ ਕੰਟੀਨਿਊ ਕਰਾਂਗੇ ਇਸੇ ਟੌਪਿਕ ਤੇ ਨੈਕਸਟ ਵੀਕ ਥੈਂਕ ਯੂ ਵੈਰੀ ਮਚ
ਔਰ ਮੈਂ ਇੱਥੇ ਧੰਨਵਾਦ ਕਰਨਾ ਚਾਹਾਂਗਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਰ ਵਾਰੀ ਬੜੀ ਵਧੀਆ ਜਾਣਕਾਰੀ ਤੁਹਾਡੇ ਵੱਲੋਂ ਮਿਲਦੀ ਹੈ ਇੱਕ ਦਿਨ ਦੀ ਇੱਕ ਹੀ ਅਪੁਆਇੰਟਮੈਂਟ ਕਰਦੇ ਨੇ ਚੱਡਾ ਸਾਹਿਬ ਜੇ ਤੁਸੀਂ ਵੀ ਚਾਹੁੰਦੇ ਹੋ ਅੱਜ ਇਹਨਾਂ ਦੀ ਕੋਈ ਗੱਲ ਪਸੰਦ ਆਈ ਤੁਹਾਨੂੰ ਕੋਈ ਹੋਰ ਜਾਣਕਾਰੀ ਲੈਣੀ ਹੈ 2024 ਦੀ ਤੁਸੀਂ ਪਲੈਨਿੰਗ ਕਰ ਰਹੇ ਹੋ ਦਿਸ ਇਜ਼ ਅ ਗੁੱਡ ਟਾਈਮ ਤੁਸੀਂ ਕਾਲ ਕਰ ਲਓ ਇਸ ਸਾਲ 2023 ਅਪੁਆਇੰਟਮੈਂਟ ਲੈ ਲਓ ਜਾਂ 2024 ਦੇ ਵਿੱਚ 416-350-55 ਨੰਬਰ ਫਿਰ ਨੋਟ ਕਰੋ 416-350-55 ਚੱਡਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਐਂਡ ਵੀ ਵਿਸ਼ ਯੂ ਆਲ ਦ ਬੈਸਟ ਸਰ
ਥੈਂਕ ਯੂ ਵੈਰੀ ਮਚ ਸਰ
Thank you.
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ ਵਧੇਰੀ ਜਾਣਕਾਰੀ ਲਈ cibc.com/cashpickup ਤੇ ਜਾਓ ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ ਸੀਆਈਬੀਸੀ ਐਂਬੀਸ਼ਨਸ ਮੇਡ ਰੀਅਲ
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2